ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਬਿਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਧਰਾਪੈ। ਬਿਨ ਹਰ ਕਹਾਂ ਅਗਾਈ, ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। उदम करै स्वान की न्याई, चारे कुंटा कुखा कामवंत कामी बहु नारी, पर गृह जोह ना चूकै दिन प्रत करै करै पछुतापै, सोग लोभ मह सूकै। हर हर नाम अपार अमोला, अमृत एक निदाना, सुख सहज आनंद संतन के, नानक गुर ते जाना। हर हर नाम अपार अमोला, अमृत एक निदाना, सुख सहज आनंद संतन के, नानक गुर ते जाना। वाहे गुरु जी का खालसा, वाहे गुरु जी की फतेह।
वाहे गुरु जी, तेरी शरण मेरे दीन दयालो, सुख सागर मेरे गुरु गोपाला, कर कृपा नानक गुण गावे, रखो शरम साड़ी जीओ। सतगुरु पातशाह जी साजी सवारी सतसंग जीओ, अदब सत्कार सहित फतेह गजाइए जी। वाहिगुरु जी का खालसा, वाहिगुरु जी की फतेह। अज पावन स्थान सचखंड हरिमंदर साहब दरबार साहब श्री अमृतसर साहब विखे शब्द गुरु श्री गुरु ग्रंथ साहब जी ने जो हुक्म बख्शिश कीता है, इस वेले हुक्म दी विचार करन वास्ते जुड़ के बैठे हाँ। सत्कारयोग सतगुरु दे वजीर भाई साहब जी ने आपनो मूल पाठ पढ़ के सरवण करवाया है, हुण इस दी असीं विचार करनी है। एक आरंभक बेनती मैं आप जी दे चरणा विच करां, वो ये है कि हर मनुख हर माई भाई चाहुंदा है मैं सुखी रहां, दुख कोई नहीं चाहुंदा। आखिर साडे जिन्ने भी यतन ने जिन्ने उपराले ने सारे इसलिए ने मैं सुखी रहा। तुरकी बाणी विच बड़ा स्पष्ट कहा कि एक भी यतन तो दुख लई नहीं कीता, सुख लई कीते ने। यतन बहुत सुख के किए, दुख को कियो ना कोय। वड्डे सुख की आस होवे ते छोटा मोटा दुख भी पाउण लई तैयार है कि दुख करके सुख आ जाए। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੇ। ਅਸਲ ਵਿੱਚ ਇਹ ਕਰ ਇਸੇ ਲਈ ਰਿਹਾ ਕਿ ਸੁੱਖ ਮਿਲੇ। ਗੁਰੂ ਇਸ ਦਾ ਉੱਤਰ ਦਿੰਦੇ ਨੇ, ਕਹਿੰਦੇ ਨੇ ਸੁੱਖ ਤਾਂ ਚਾਹੁੰਦਾ ਸਿੱਧਾ ਨਹੀਂ। ਗੁਰੂ ਅੱਜ ਕਿਸੇ ਸਿੱਖ ਨੂੰ ਵੀ ਆਖੇ ਕਿ ਆ ਹੋਰ ਕੁਛ ਨਾ ਮੰਗ, ਸਿੱਧਾ ਹੀ ਤੈਨੂੰ ਸੁੱਖ ਦੇ ਦੇਣਾ, ਸੁਖੀ ਕਰਦੇ ਹਾਂ। ਨਹੀਂ ਆਖੇਗਾ, ਨਹੀਂ ਪੁੱਤਰ ਦਿਓ ਤਾਂ ਸੁਖੀ ਹੋਵਾਂਗਾ, ਸੁੱਖ ਨਹੀਂ ਨਿਰਾ। ਧੀਆਂ ਹੋਣ ਪੁੱਤਰ ਹੋਣ ਕਦੀ ਨਹੀਂ ਵਿਚਾਰਿਆ। ਹਰ ਮਾਂ ਬਾਪ ਵੀ ਵੈਸੇ ਚਾਹੁੰਦੇ ਨੇ ਪੁੱਤਰ ਹੋਵੇਗਾ ਸੁਖੀ ਹੋ ਜਾਵਾਂਗਾ, ਪਰ ਜਿਨ੍ਹਾਂ ਦਾ ਮੈਂ ਪੁੱਤਰ ਹਾਂ, ਇਮਾਨਦਾਰੀ ਨਾਲ ਵੇਖਾਂ ਉਹਨਾਂ ਨੂੰ ਮੈਂ ਕਿੰਨਾ ਕੁ ਸੁੱਖ ਦਿੱਤਾ ਕਿ ਰੋਂਦਾ ਹੀ ਮਰ ਗਿਆ, ਪਾਣੀ ਤੋਂ ਪਿਆਸੇ ਹੀ ਵਿਚਾਰੇ ਮਰ ਗਏ, ਮੈਂ ਉਹਨਾਂ ਨੂੰ ਸੁੱਖ ਦਿੱਤਾ? ਜੇ ਮੈਂ ਸੁੱਖ ਨਹੀਂ ਦਿੱਤਾ ਤਾਂ ਮੈਨੂੰ ਅੱਗੋਂ ਕੌਣ ਦੇਵੇਗਾ? ਪੁੱਤਰਾਂ 'ਚੋਂ ਹੀ ਸੁੱਖ ਮਿਲਦਾ ਹੁੰਦਾ ਤਾਂ ਅੱਜ ਤੱਕ ਸੰਸਾਰ 'ਚ ਪੁੱਤਰਾਂ ਵਾਲਾ ਕੋਈ ਵੀ ਦੁਖੀ ਨਾ ਹੁੰਦਾ। ਕਈ ਤਾਂ ਪੁੱਤਰਾਂ ਦੇ ਕਾਰਨ ਹੀ ਦੁਖੀ, ਪੁੱਤਰਾਂ ਨੇ ਹੀ ਦੁਖੀ ਕੀਤਾ ਹੋਇਆ। ਧਨ ਮਿਲ ਜਾਏਗਾ ਸੁਖੀ ਹੋ ਜਾਵਾਂਗਾ, ਫਿਰ ਧਨਵਾਨ 'ਤੇ ਕੋਈ ਦੁਖੀ ਹੋਣਾ ਨਹੀਂ ਚਾਹੀਦਾ। ਗਰੀਬ ਹੀ ਹੁੰਦੇ ਪਰ ਧਨ ਦੇ ਕਾਰਨ ਹੀ ਕਈ ਜੇਲ੍ਹਾਂ 'ਚ ਬੈਠੇ। ਧਨ ਨਹੀਂ ਦੁਖੀ ਕੀਤਾ, ਜ਼ਮੀਨ ਬਹੁਤ ਹੋ ਜਾਏ ਸੁਖੀ ਹੋ ਜਾ। ਗੁਰੂ ਚਾਹੁੰਦੇ ਨੇ ਤੂੰ ਸੁੱਖ ਚਾਹੁੰਦਾ ਕਿ ਕੋਈ ਹੋਰ, ਤੈਨੂੰ ਪਤਾ ਵੀ ਤਾਂ ਹੋਵੇ ਚਾਹੁੰਦਾ ਕੀ ਹੈ। ਇਹ ਤਾਂ ਫੈਸਲਾ ਪਹਿਲੇ ਕਰ, ਚਾਹੁੰਦਾ ਕੀ ਹੈ, ਤੇਰੀ ਲੋੜ ਕੀ ਹੈ। ਪਾਤਸ਼ਾਹ ਕਹਿੰਦੇ ਨੇ ਅਸਲ ਗੱਲ ਇਹ ਹੈ, ਜਿੱਥੇ ਭੁੱਖ ਹੈ ਉੱਥੇ ਦੁੱਖ ਹੈ। ਜਦੋਂ ਤੱਕ ਭੁੱਖ ਨਾ ਭੁੱਖਾ, ਬੰਦਾ ਕਦੀ ਸੁਖੀ ਨਾ ਅੱਜ ਤੱਕ ਹੋਇਆ ਔਰ ਨਾ ਹੋਵੇਗਾ। ਭੁੱਖ ਹੈ ਅਤੇ ਦੁੱਖ ਹੈ ਅਤੇ ਨਾਲ ਇੱਕ ਗੱਲ ਹੋ, ਛੋਟੀ ਭੁੱਖ ਹੈ ਅਤੇ ਛੋਟਾ ਦੁੱਖ ਹੈ, ਵੱਡੀ ਭੁੱਖ ਹੈ ਵੱਡਾ ਦੁੱਖ ਹੈ। ਜਿੱਡੀ ਵੱਡੀ ਭੁੱਖ ਓਡਾ ਵੱਡਾ ਦੁੱਖ। ਭੁੱਖ ਮੁੱਕ ਜਾਏ ਤੂੰ ਤ੍ਰਿਪਤ ਹੋ ਜਾਏ ਅਤੇ ਅੱਜ ਹੀ ਸੁਖੀ ਹੋ ਜਾਵੇਂਗਾ। ਹੁਣ ਦੋ ਦੇਸ਼ ਨੇ, ਇੱਕ ਹੈ ਨਾਮ ਦਾ ਅਤੇ ਇੱਕ ਹੈ ਮਾਇਆ ਦਾ। ਮਾਇਆ ਦੇ ਦੇਸ਼ ਵਿੱਚ ਭੁਲੇਖਾ ਜ਼ਰੂਰ ਪੈਂਦਾ, ਕੋਈ ਇੰਜ ਮਾਰੂਥਲ 'ਚ ਭੁਲੇਖਾ ਪੈਂਦਾ ਕਿ ਪਾਣੀ ਆਇਆ, ਰੇਤਾ ਹੀ ਚਮਕਦਾ ਹੈ, ਹੋਰ ਕੁਛ ਨਹੀਂ, ਪਰ ਆਉਂਦਾ ਨਹੀਂ ਭੁਲੇਖਾ। ਹੁਣ ਆਇਆ, ਉਹ ਥੋੜ੍ਹਾ ਜਿਹਾ ਅੱਗੇ ਆਇਆ, ਦੌੜਦਾ ਦੌੜਦਾ ਹਰਨ ਮਰ ਜਾਂਦਾ, ਪਾਣੀ ਨਹੀਂ ਆਉਂਦਾ। ਭੁਲੇਖਾ ਪੈਂਦਾ ਕਿ ਪਾਣੀ ਆਇਆ, ਨਹੀਂ ਆਉਂਦਾ। ਮਾਇਆ ਦੇ ਦੇਸ਼ ਵਿੱਚ ਵੀ ਭੁਲੇਖਾ ਪੈਂਦਾ, ਸੁੱਖ ਆਇਆ ਆਇਆ ਆਇਆ, ਆਉਂਦਾ ਕੋਈ ਨਹੀਂ। ਵਿਖਿਆ ਮੈਂ ਸ਼ਬਦ ਦਾ ਕੇਂਦਰੀ ਭਾਵ, ਮਾਇਆ ਦੇ ਦੇਸ਼ ਵਿੱਚ ਮਾਇਆ ਵਿੱਚ ਕਿਨਹੀਂ ਤ੍ਰਿਪਤ ਨਾ ਪਾਈ, ਦੌੜ 'ਤੇ ਲੱਗੀ ਇਸੇ ਲਈ ਹੋਰ ਜ਼ਿਆਦਾ ਹੋ ਜਾਏ, ਸੁਖੀ ਹੋ ਜਾ, ਰੱਜ ਜਾਵਾਂਗਾ, ਤ੍ਰਿਪਤ ਹੋ ਜਾਵਾਂਗਾ। ਪਰ ਕਹਿੰਦੇ ਨੇ ਕਿਸੇ ਨੇ ਵੀ ਅੱਜ ਤੱਕ ਨਹੀਂ ਤ੍ਰਿਪਤੀ ਪਾਈ, ਪ੍ਰਮਾਣ ਨਾਲ ਦਿੱਤਾ। ਬਾਲਣ ਨਾਲ ਇੰਧਨ ਨਾਲ ਕਦੀ ਅੱਗ ਰੱਜੀ ਹੈ? ਜਿਉਂ ਪਾਵਕ ਪਾਵਕ ਅੱਗ, ਇੰਧਨ ਬਾਲਣ, ਨਹੀਂ ਧਰਾਪਾ ਧਰਾਪਾ ਰੱਜਣਾ। ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ, ਪਰਮਾਤਮਾ ਤੋਂ ਬਿਨਾਂ ਤ੍ਰਿਪਤੀ ਕਿਵੇਂ ਹੋਵੇਗੀ? ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਯਾਦ ਆਇਆ। ਇੱਕ ਸਮਰਾਟ ਦੇ ਦਰਵਾਜ਼ੇ ਅੱਗੇ ਇੱਕ ਸਾਧੂ ਆਇਆ, ਅਸਲ 'ਚ ਇੱਕ ਜਾਦੂਗਰ ਸੀ। ਕਹਿਣ ਲੱਗਾ ਪਿੱਛਿਆ ਦੇਵੋਗੇ? ਕਹਿਣ ਲੱਗਾ ਦਿਆਂਗਾ, ਪਰ ਮੇਰੀ ਇੱਕ ਸ਼ਰਤ ਆ। ਕਹਿਣ ਲੱਗਾ ਦੇਣ ਵਾਲਿਆਂ ਦੀ ਤਾਂ ਸ਼ਰਤ ਹੁੰਦੀ ਹੈ ਕਿ ਕੀ ਦੇਣਾ, ਲੈਣ ਵਾਲਿਆਂ ਦੀ ਵੀ ਸ਼ਰਤ ਹੁੰਦੀ, ਭਿਖਾਰੀਆਂ ਦੀ, ਕਿ ਇਹ ਦਿਓਗੇ ਤਾਂ ਹੀ ਲੈਣਾ। ਕਹਿਣ ਲੱਗਾ ਮੇਰੀ ਸ਼ਰਤ ਆ ਕਿ ਮੇਰਾ ਕਾਸਾ ਭਰੋਗੇ ਤਾਂ ਲੈਣਾ, ਊਣਾ ਨਹੀਂ, ਅੱਧਾ ਨਹੀਂ, ਘੱਟ ਨਹੀਂ। ਕਹਿਣ ਲੱਗਾ ਕਾਸਾ ਕਿੰਨਾ ਕੁ ਤੇਰਾ? ਦਸ ਕਿਸਮ ਨਾਲ ਭਰੀਏ, ਕਹਿਣ ਲੱਗਾ ਜਿਸ ਚੀਜ਼ ਨਾਲ ਮਰਜ਼ੀ ਭਰ ਦਿਓ। ਹੁਕਮ ਕਰ ਦਿੱਤਾ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ। ਪਰ ਥੋੜ੍ਹੀ ਦੇਰ ਬਾਅਦ ਕੈਸ਼ੀਅਰ ਨੇ ਕਿਹਾ, ਬਾਦਸ਼ਾਹ ਤੇਰੇ ਨਾਲ ਧੋਖਾ ਹੋਇਆ, ਠੱਗੀ ਹੋਈ, ਇਹ ਬੰਦਾ ਤਾਂ ਨਾਟਕੀ ਝੇਟਕੀ ਹੈ ਕੋਈ, ਖਜ਼ਾਨਾ ਵਿਹਲਾ ਹੋ ਗਿਆ, ਇਹ ਕਾਸਾ ਨਹੀਂ ਭਰਿਆ, ਪਤਾ ਨਹੀਂ ਮੋਹਰਾਂ ਕਿੱਧਰ ਜਾਂਦੀਆਂ ਨੇ। ਸਮਝ ਗਿਆ, ਸਿਰ ਚਰਨਾਂ 'ਤੇ ਰੱਖ ਕੇ ਕਹਿਣ ਲੱਗਾ, ਹਾਰ ਗਿਆ, ਖਿਮਾ ਕਰ ਦੇ, ਪਰ ਮੈਨੂੰ ਇੱਕ ਗੱਲ ਦੱਸ, ਨਾ ਦੱਸੀ ਤਾਂ ਮੈਂ ਦੁਖੀ ਰਹਾਂਗਾ, ਕਾਸਾ ਮੈਂ ਤੇਰਾ ਨਹੀਂ ਭਰ ਸਕਦਾ। ਇਹ ਬਣਾਇਆ ਕਿਸ ਚੀਜ਼ ਤੋਂ ਜਿਹੜਾ ਭਰਨ ਵਿੱਚ ਹੀ ਨਹੀਂ ਆਉਂਦਾ? ਕਹਿਣ ਲੱਗਾ, ਮਨੁੱਖ ਦੇ ਹਿਰਦੇ ਤੋਂ ਬਣਾਇਆ, ਨਾ ਕਦੀ ਮਨੁੱਖ ਦਾ ਹਿਰਦਾ ਭਰਿਆ ਔਰ ਨਾ ਇਹ ਕਦੀ ਕਾਸਾ ਭਰੇਗਾ। ਪਤਾ ਨਹੀਂ ਕਹਾਣੀ ਕਿੱਥੇ ਤੱਕ ਸੱਚ ਹੈ, ਇੱਕ ਸੱਚ ਜ਼ਰੂਰ ਹੈ, ਕਾਸਾ ਭਰੇ ਨਾ ਭਰੇ ਮਨੁੱਖ ਦਾ ਹਿਰਦਾ ਕਦੀ ਨਹੀਂ ਭਰਿਆ। ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ ਬਿਨ ਹਰ ਕਹਾਂਗਾ। ਆਪਣਾ ਹਿਸਾਬ ਲਾਓ, ਜਿੰਨੇ ਮਾਈ ਭਾਈ ਬੈਠੇ ਹੋ, ਪਹਿਲੇ ਦਿਨ ਜਦੋਂ ਕਿਤੇ ਰੁਪਈਆ ਹੱਥ 'ਚ ਆਇਆ ਹੋਵੇਗਾ, ਬਾਗੋ ਬਾਗ ਹੋ ਗਏ ਹੋ ਕਿ ਮਾਂ ਬਾਪ ਨੇ ਰੁਪਈਆ ਦਿੱਤਾ, ਉਦੋਂ ਬਾਅਦ 100 ਦਾ ਨੋਟ ਵੀ ਉਹਨੇ ਵੀ ਤ੍ਰਿਪਤੀ ਨਹੀਂ ਦਿੱਤੀ, 1000 ਦੇ ਨਹੀਂ ਦਿੱਤੀ, ਲੱਖਾਂ ਵੀ ਨਹੀਂ, ਜਿਉਂ ਆ ਗਿਆ ਮਿੱਟੀ ਹੋ ਗਿਆ। 10 ਵਸਤੂ ਲੈ ਪਾਛੇ ਪਾਵੈ, ਇੱਕ ਬਸਤ ਕਾਰਨ ਬਖੋਟ ਗਵਾਵੈ, ਇੱਕ ਪਿੰਨਾ ਦੇ 10 ਪੇਰ ਲੈ ਤੋ ਮੂੜਾ ਕਹੋ ਕਾਂ ਕਰ। 11ਵੀਂ ਹੋਰ ਮੰਗਦਾ, 10 ਨੂੰ ਤਾਂ ਭੁੱਲ ਜਾਂਦਾ। ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਇੱਥੇ ਇੱਕ ਗੁਰ ਸਮਝਣ ਵਾਲਾ, ਅੱਗ ਰਜਾਈ ਨਹੀਂ ਜਾ ਸਕਦੀ, ਬੁਝਾਈ ਜ਼ਰੂਰ ਜਾ ਸਕਦੀ ਹੈ। ਰਜਾਈ ਨਹੀਂ ਜਾ, ਰਜਾਵਾਂਗੇ ਬਾਲਣ ਪਾ ਪਾ ਕੇ ਅਤੇ ਬੁਝਾਵਾਂਗੇ ਪਾਣੀ ਨਾਲ। ਅੰਦਰ ਦੀ ਅੱਗ ਜੋ ਹੈ ਉਸਨੂੰ ਕਿਹਾ ਤ੍ਰਿਸ਼ਨਾ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਏ, ਜਿਉਂ ਪਾਵ ਕਈ ਦਿਨ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਗਾਏ। ਅੱਜ ਤੱਕ ਕੋਈ ਨਹੀਂ ਰੱਜਿਆ, ਹੁਣ ਉਹ ਭੁੱਖ ਕਿਹੜੀ ਹੈ, ਪਿਆਸ ਕਿਹੜੀ ਹੈ, ਆਖਰ ਬੰਦਾ ਚਾਹੁੰਦਾ ਕੀ ਹੈ? ਬਾਕੀ ਪੰਕਤੀਆਂ 'ਚ ਵਿਸਥਾਰ ਹੈ, ਵਿਸਥਾਰ ਸਰਵਣ ਕਰੋ। ਇੱਕ ਵਾਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਹੈ, ਮਹੱਲਾ ਹੈ ਸਰੂਪ ਪਛਾਣ ਵਾਸਤੇ ਕਿ ਕਿਹੜੇ ਗੁਰ ਵਿਅਕਤੀ ਦੀ ਬਾਣੀ ਹੈ। ਪੰਜਵਾਂ ਆ ਗਿਆ ਕਿ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਾਂਜੀ,
ਵੱਡੇ ਵੱਡੇ ਰਾਜਨ ਅਰ ਭੂਮਨ,
ਵੱਡੇ ਵੱਡੇ, ਛੋਟਿਆਂ ਦੀ ਗੱਲ ਨਹੀਂ, ਰਜਵਾੜਿਆਂ ਦੀ ਗੱਲ ਨਹੀਂ, ਚੱਕਰਵਰਤੀ ਰਾਜਿਆਂ ਦੀ ਗੱਲ ਕਰਦੇ। ਕਹਿੰਦੇ ਨੇ ਵੱਡੇ ਵੱਡੇ ਰਾਜੇ, ਭੂਮਨ ਦਾ ਅਰਥ ਹੁੰਦਾ ਹੈ ਜ਼ਮੀਨ ਦਾ ਮਾਲਕ, ਭੂ ਦਾ ਅਰਥ ਹੈ ਪ੍ਰਿਥਵੀ, ਭੂਮਨ ਭੂਮੀ ਦਾ ਮਾਲਕ, ਜ਼ਮੀਨ ਦੇ ਵੱਡੇ ਵੱਡੇ ਮਾਲਕ। ਤਾਂ ਕਿ ਤ੍ਰਿਸ਼ਨ ਨਾ ਬੂਝੀ, ਇੱਕ ਸਾਡਾ ਸਿੱਖ ਇਤਿਹਾਸ ਦਾ ਇਤਿਹਾਸਕ ਵਿਅਕਤੀ ਹੈ, ਉਹਦਾ ਨਾਂ ਤੁਸੀਂ ਸਾਰਿਆਂ ਸੁਣਿਆ ਹੋਣਾ ਕਿ ਗੁਰੂ ਸਾਹਿਬ ਨੇ ਭੂਮੀਏ ਚੋਰ ਨੂੰ ਤਾਰਿਆ। ਗੱਲ ਬੜੀ ਵਿਚਾਰ ਨੂੰ ਮਾੜੀ ਹੈ, ਭੂਮੀਏ ਦਾ ਅਰਥ ਕੀ ਹੁੰਦਾ? ਹੁਣੇ ਤੁਸੀਂ ਸੁਣਿਆ, ਬਹੁਤ ਜ਼ਮੀਨ ਦਾ ਮਾਲਕ, ਬੜੀ ਜ਼ਮੀਨ ਦਾ ਮਾਲਕ, ਅਤੇ ਨਾਲ ਸ਼ਬਦ ਜੁੜਿਆ ਚੋਰ, ਹੱਦ ਹੋ ਗਈ। ਉਹ ਮਾਲਕ ਜੀ ਇੰਨਾ ਸੀ ਜ਼ਮੀਨ ਦਾ, ਭੂਮੀਆਂ ਉਹਦਾ ਨਾਂ ਹੈ, ਵੀ ਜ਼ਮੀਨ ਦਾ ਮਾਲਕ, ਅਤੇ ਚੋਰੀ ਕਰਦਾ ਸੀ। ਸੱਚ ਹੈ, ਛੋਟੇ ਮੋਟੇ ਚੋਰ ਤਾਂ ਵਿਚਾਰੇ ਜੇਲ੍ਹਾਂ 'ਚ ਨੇ, ਵੱਡੇ ਚੋਰ ਸਿੰਘਾਸਨਾਂ 'ਤੇ ਬੈਠੇ ਹੁੰਦੇ ਨੇ, ਛੋਟੇ ਚੋਰਾਂ ਦੀ ਤਾਂ ਗੱਲ, ਭੂਮੀ ਹੀ ਚੋਰ, ਵੱਡੇ ਵੱਡੇ। ਜਿਉਂ ਜਿਉਂ ਧਨ ਵੱਧ ਗਿਆ ਤਿਉਂ ਤਿਉਂ ਤ੍ਰਿਸ਼ਨਾ ਜ਼ਿਆਦਾ ਵੱਧ ਗਈ। ਮਾਖਾਂ ਨਾਲ ਲਾਭ ਵੇਖਿਆ, 10 ਮਰੱਬੇ ਜ਼ਮੀਨ ਹੋਣੀ ਤਾਂ ਵੀ ਥੋੜ੍ਹਾ ਥੋੜ੍ਹਾ ਰਾਹ ਕੱਟ ਕੇ ਨਾ ਉਹ ਅੱਧਾ ਫੁੱਟ ਜ਼ਮੀਨ ਹੋਰ ਨਰ ਲਾ ਹੀ ਲੈਣੀ ਕਿ ਰਾਹ ਛੋਟਾ ਹੋ ਜਾਏ। ਉਹ ਜਿਹੜਾ ਕਿਹਾ ਸੀ ਕਿਸੇ ਇੱਕ ਸੇਬ ਬੰਨੇ ਰੋਲ ਨਹੀਂ ਵੱਟ ਬੰਨੇ ਦਾ ਝਗੜਾ ਨਹੀਂ, ਬਹੁਤ ਜ਼ਮੀਨ ਮਰੱਬੇ ਹੋਣੇ ਪਰ ਨਾਲ ਕਿਸੇ ਗਰੀਬ ਦੀ ਪੰਜ ਮਰਲੇ ਵੀ ਕਿਵੇਂ ਨਾਲ ਰਲੀ ਜਾਏ, ਭਾਵੇਂ ਕਿਵੇਂ ਰਲ ਜਾਏ, ਭੁੱਖ ਕਿਤੇ ਮੁੱਕਣ 'ਚ ਆਉਂਦੀ ਹੈ। ਉਹ ਜ਼ਮੀਨ ਵੀ ਹੱਸਦੀ ਹੋਣੀ ਹੈ, ਭਲਿਆ ਲੋਕਾ ਅੰਤਮ ਵੇਲੇ ਤੇਰੀ ਕਿੰਨੀ ਕੁ ਕੰਮ ਆਉਣੀ ਆ। ਇਹ ਛੋਟਿਆਂ ਮੋਟਿਆਂ ਦੀ ਗੱਲ ਨਹੀਂ, ਅਸਲ ਵਿੱਚ ਵੱਡੇ ਭੂਮੀਏ ਜਿਉਂ ਜਿਉਂ ਭੂਮੀਆਂ ਹੋ ਗਿਆ ਤਿਉਂ ਤਿਉਂ ਬੰਦਾ ਚੋਰ ਬਣਦਾ ਗਿਆ, ਭੂਮੀਆਂ ਚੋਰ। ਉਹ ਗੁਰੂ ਸਾਹਿਬ ਨੇ ਕਿਹਾ ਸੀ ਰੱਬ ਨੇ ਦਿੱਤਾ ਤਾਂ ਬਹੁਤ ਕੁਝ, ਇੰਨੀ ਜ਼ਮੀਨ ਹੈ ਤੂੰ ਤਾਂ ਵੀ ਚੋਰੀ ਕਰਨਾ। ਕਹਿਣ ਲੱਗਾ ਜੀ ਆਦਤ ਬਣ ਗਈ ਹੈ, ਛੱਡਣੀ ਬੜੀ ਮੁਸ਼ਕਲ। ਜਿਨ੍ਹਾਂ ਕੋਲ ਧਨ ਸਾੜਿਆ ਨਹੀਂ ਮੁੱਕਦਾ, ਸੱਚ ਹੈ ਵੱਡੇ ਵੱਡੇ ਅਪਰਾਧਾਂ ਦੇ ਜਿਹੜੇ ਆਗੂ ਨੇ ਨਾ, ਅਪਰਾਧੀਆਂ ਦੇ, ਉਹਨਾਂ ਦੇ ਥੱਲੇ ਹਜ਼ਾਰਾਂ ਬੰਦੇ ਕੰਮ ਕਰਦੇ ਪਏ ਨੇ। ਤੁਹਾਨੂੰ ਉਹਨਾਂ ਦੇ ਕੋਲ ਦੇਸ਼ ਦੇ ਬਲਕਿ ਦੁਨੀਆਂ ਦੇ ਵੱਡੇ ਅਮੀਰਾਂ 'ਚੋਂ ਜਿਹੜੇ ਗਿਣੇ ਗਏ ਉਹ ਵੀ ਚੋਰੀਆਂ ਕਰਦੇ ਨੇ, ਉਹ ਵੀ ਹੱਤਿਆ ਕਰਦੇ ਨੇ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਭੂਮੀਆਂ ਦੀ, ਰਾਜਿਆਂ ਦੀ ਗੱਲ ਕਰਦੇ ਨੇ, ਅੱਗ ਨਹੀਂ ਇਹਨਾਂ ਦੀ ਬੁਝੀ। ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝ, ਕਿੱਥੇ ਬੁਝਦੀ ਹੈ। ਦੁਨੀਆਂ ਦਾ ਰਾਜ ਪਾਇਆ ਅਤੇ ਰਾਜਿਆਂ ਯੱਗ ਕੀਤਾ ਕਿ 100 ਅਸਮੇਧ ਯੱਗ ਕਰ ਲਓ, ਅਸਮੇਧ ਯੱਗ ਕਰਾਂਗੇ ਤਾਂ ਇੰਦਰ ਦਾ ਰਾਜ ਮਿਲੇਗਾ। ਇਹ ਵੈਸੇ ਲੋਭ ਜਗਾ ਦਿੱਤਾ ਸੀ ਬ੍ਰਾਹਮਣ ਨੇ, ਕੋਈ ਸਿੱਖ ਇਸ ਭੁਲੇਖੇ 'ਚ ਨਾ ਪਵੇ, ਥੋੜ੍ਹਾ ਜਿਹਾ ਨਿਰਣਾ ਕਰ ਦੇਣਾ ਉਹ ਮੇਰਾ ਫਰਜ਼ ਬਣਦਾ। ਕਈ ਵਾਰ ਵੇਖੇ ਅਗਿਆਨਤਾ ਵਸ਼ ਸ਼ਬਦ ਨੂੰ ਨਾ ਸਮਝਦੇ ਬੜੇ ਗਲਤ ਥਾਂ 'ਤੇ ਵਰਤਦੇ ਨੇ। ਇੱਕ ਵਾਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਅਤੇ ਬੋਲਣ ਵਾਲਾ ਬੜਾ ਸਿਆਣਾ ਜਾਪਦਾ ਸੀ ਪੜ੍ਹੇ, ਇਹ ਜੀ ਅੱਜ ਜਿਹੜਾ ਇਹਨਾਂ ਸਮੇਧ ਯੱਗ ਰਚਿਆ ਉਹਦੀ ਸਮਾਪਤੀ ਹੋਈ। ਮੈਂ ਉਹਨੂੰ ਆਖਿਆ ਉਹ ਭਲਿਆ ਲੋਕਾ ਕਿੱਥੇ ਅਖੰਡ ਪਾਠ ਕਿੱਥੇ ਅਸਮੇਧ ਯੱਗ ਤੂੰ ਕੀ ਕਰ ਦਿੱਤਾ। ਅਸ਼ਵ ਕਹਿੰਦੇ ਸਨ ਘੋੜੇ ਨੂੰ, ਉਸ ਯੱਗ ਵਿੱਚ ਤਾਂ ਘੋੜਾ ਮਾਰ ਕੇ ਬਲੀ ਦਿੱਤੀ ਜਾਂਦੀ ਸੀ, ਅਤੇ ਕਿੱਥੇ ਅਖੰਡ ਪਾਠ ਹੈ ਅਤੇ ਕੀ ਕਰ ਰਹੇ ਹਾਂ ਕਿ 100 ਅਸਮੇਧ ਯੱਗ ਕੀਤਾ ਜਾਏ ਇੰਦਰ ਦਾ ਰਾਜ, ਅਤੇ ਇੰਦਰ ਨੂੰ ਵੇਖੀਏ ਉਹ ਤ੍ਰਿਪਤ ਹੈ ਰੋਂਦਾ ਪਿਆ ਹੋਵੇ। ਮੈਂ ਤੁਹਾਨੂੰ ਵੱਡਿਆਂ ਵੱਡਿਆਂ ਦੀ ਭੁੱਖਿਆਂ ਦੀ ਰੋਣ ਵਾਲਿਆਂ ਦੀ ਲਿਸਟ ਸੁਣਾ ਦਿਆਂ ਜਿਹੜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ। ਜੇ ਸ਼ਾਇਦ ਰੱਬ ਤ੍ਰਿਪਤੀ ਦੇ ਦੇਵੇ, ਕੁਛ ਮਤ ਆ ਜਾਏ, ਮਨ ਭਟਕਦਾ ਟਿਕ ਜਾਏ, ਇਹਨਾਂ ਦਾ ਕੁਛ ਨਹੀਂ ਬਣਿਆ, ਸਾਡਾ ਕੀ ਬਣੇਗਾ। ਸੁਣੋ, ਸਹੰਸਰ ਦਾਨ ਦੇ ਇੰਦਰ ਨੂੰ ਆਇਆ, ਪਰਸੁਰਾਮ ਰੋਵੈ ਕਰ ਆਇਆ, ਇਹ ਰਾਜੇ ਵੱਡੇ ਵੱਡੇ, ਅਜੇ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸੁਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਉਂਦੀ ਡੌਰੂ ਵਾਏ। ਹੱਦ ਹੋ ਗਈ, ਘਰ 'ਚ ਰਾਣੀਆਂ ਦੀ ਘਾਟ ਹੈ, ਯਤੀ ਬਣ ਕੇ ਡੌਰੂ ਵਜਾ ਕੇ ਸੀਤਾ ਦਾ ਹਰਨ ਕਰਦਾ ਪਿਆ, ਅੰਦਰ ਭੁੱਖਾ। ਜਿਨ ਸੀਤਾ ਆਉਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜ਼ੂਰ, ਜਿਨ ਕੇ ਸਵਾਮੀ ਰਹਿਤੇ ਕ੍ਰਿਸ਼ਨ ਜਿਨ੍ਹਾਂ ਦੇ ਕੋਲ, ਉਹ ਵੀ ਰੋਂਦੇ ਰਹੇ, ਰੋਵੈ ਪਾਂਡਵ ਭਏ ਮਜੋ। ਆਹ ਦਸੂਆ ਸਾਡੇ ਨੇੜੇ ਆ, ਇੱਥੋਂ ਇੱਥੇ ਟੋਕਰੀ ਢਾਉਂਦੇ ਰਹੇ ਨੇ ਮਜ਼ਦੂਰ, ਛੁੱਪ ਕੇ ਸਾਲ ਕੱਟੇ ਆ। ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤੇ ਅਧੂਰ, ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਰੋਵੈ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਪੇੜ, ਰੋਵੈ ਕਿਰਪਨ ਸੰਚੇ ਧਨ ਜਾਏ। ਸਾਰੀ ਉਮਰ ਜੋੜਦਾ ਰਿਹਾ, ਅਖੀਰ ਇਕੱਠਾ ਹੀ ਗਿਆ, ਕਿਰਪਨ ਰੋਇਆ, ਪੰਡਿਤ ਰੋਵੈ ਗਿਆਨ, ਪੰਡਿਤ ਵੀ ਰੋਇਆ, ਉਹ ਗਿਆਨ ਕਿਸੇ ਕੰਮ ਨਹੀਂ ਆਇਆ। ਇਕੱਠੀਆਂ ਕੀਤੀਆਂ ਸਨ ਗੱਲਾਂ ਦੂਸਰਿਆਂ ਦੀ, ਝੂਠ ਅਨੁਭਵ ਹੈ ਕੋਈ ਨਹੀਂ, ਉਹ ਕਿਵੇਂ ਅੱਗੇ ਕੰਮ ਆਵੇ। ਪੰਡਿਤ ਰੋਵੈ ਗਿਆਨ ਗਵਾਵੇ, ਬਾਲੀ ਰੋਵੇ, ਨੌਜਵਾਨ ਇਸਤਰੀ ਬੜੀ ਸੁੰਦਰ ਰੋ ਰਹੀ, ਤੈਨੂੰ ਕੀ ਹੋਇਆ, ਕਿਹੜਾ ਦੁੱਖ ਹੈ, ਜਵਾਨੀ ਹੈ ਜੋ, ਕਹਿੰਦੀ ਪਤੀ ਮਰ ਗਏ। ਬਾਲੀ ਰੋਵੈ ਨਾ ਪਤਾਰ, ਨਾਨਕ ਦੁਖਿਆ ਸਭ ਸੰਸਾਰ, ਇੰਨੇ ਰੋ ਰਹੇ ਨੇ, ਇਹ ਤ੍ਰਿਪਤ ਨਹੀਂ ਹੋਏ। ਵੱਡੇ ਵੱਡੇ ਰਾਜਨ ਅਰ ਹੂਮਣ ਤਾਂ ਕਿ ਤ੍ਰਿਸ਼ਨ ਨਾ ਬੂਝੇ, ਅਗਲੀ ਪੰਕਤੀ ਪੜ੍ਹੋ ਜੀ। ਉਹ
ਲਪਟ ਰਹੇ ਮਾਇਆ ਰੰਗ ਮਾਤੇ,
ਐਵੇਂ ਚਿੰਬੜੇ ਰਹੇ ਨੇ ਮਾਇਆ ਦੇ ਕੌਤਕਾਂ 'ਚ। ਰੰਗ ਦਾ ਅਰਥ ਹੈ ਪਿਆਰ ਕੌਤਕ। ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੋਜੀ। ਅੱਖਾਂ ਨਾਲ ਮਾਇਆ ਤੋਂ ਬਿਨਾਂ ਦਿਸਿਆ ਹੀ ਕੁਛ ਨਹੀਂ। ਵੇਖਣਾ ਸੀ ਰੱਬ, ਪਰ ਮਾਇਆ ਤਾਰੀ ਅਤੇ ਅੰਨਾ ਬੋਲਾ ਹੋ ਜਾਂਦਾ, ਰੱਬ ਤਾਂ ਦਿਸਦਾ ਨਹੀਂ। ਨਾ ਉਹਨੂੰ ਦਿਸਦਾ ਰੱਬ ਅਤੇ ਨਾ ਰੱਬ ਦੇ ਬੰਦੇ, ਉਹਨੂੰ ਤਾਂ ਮਾਇਆ ਦਿਸਦੀ ਹੈ। ਬੰਦਾ ਵੀ ਵੇਖੇ ਅਤੇ ਉਹਦੇ 'ਚੋਂ ਵੇਖਦਾ ਕਿ ਕਿੰਨੇ ਕੁ ਰੁਪਈਏ ਆ ਰਹੇ ਨੇ, ਉਹਨੂੰ ਦਿਸਦਾ। ਸੱਚ ਤਾਂ ਇਹ ਹੈ, ਦੇਸ਼ ਵਿੱਚ ਉਹ ਬੰਦੇ ਵੀ ਵੇਖੇ ਨੇ ਕਿ ਬੰਦਾ ਮੁਰਦਾ ਪਿਆ ਹੋਵੇ, ਕਹਿੰਦੇ ਨੇ ਇਹਦੇ ਵੀ ਕਿੰਨੇ ਕੁ ਵੱਟੇ ਜਾ ਸਕਦੇ ਨੇ। ਇੱਕ ਵਿਦਵਾਨ ਨੇ ਸੱਚ ਹੀ ਕਿਹਾ ਸੀ, ਸਾਡੀ ਬੂਥੀ ਤਾਂ ਦੱਸਦੀ ਹੈ ਅਸੀਂ ਇਨਸਾਨ ਜੰਮੇ ਹਾਂ, ਕਰਤੂਤਾਂ ਨੂੰ ਤੱਕੀਏ ਤਾਂ ਨਿਰੇ ਹੈਵਾਨ ਜੰਮੇ ਹਾਂ। ਮਾਸ਼ੋਕ ਦੀ ਤੁਰਬਤ 'ਤੇ ਕੋਈ ਫੁੱਲ ਚੜ੍ਹਾਉਂਦਾ ਹੈ, ਅਸੀਂ ਕੰਮ ਬਹੁਤ ਐਸੇ ਹਾਂ ਜੋ ਕਫਨ ਲਾਹਣ ਜੰਮੇ ਹਾਂ। ਹੱਦ ਹੋ ਗਈ। ਐਸੇ ਬੰਦੇ ਬੈਠੇ ਨੇ, ਕੋਲ ਹੀ ਇੱਕ ਬੈਠਾ ਹੈ ਸਹਿਜਾਨੰਦ, ਮਹਾਰਾਣ ਉਹ ਪਹਿਲੇ ਹੀ ਥੈਲੀਆਂ ਬਣਾ ਕੇ ਰੱਖੇ ਜਾਂਦੇ ਸਮੱਗਰੀ ਦੀਆਂ ਕਿ ਇੰਨੇ ਕੁ ਬੰਦੇ ਮਰੇ ਆ ਗਏ ਤਾਂ ਸਾਰੀਆਂ ਵਿਕ ਜਾਣਗੀਆਂ। ਕਫਨਾਂ ਦੇ ਤਹਿ ਲਾ ਲਾ ਕੇ ਰੱਖੇ, ਸਮੱਗਰੀਆਂ ਦੇ ਰੱਖ ਤਿਆਰ, ਪਹਿਲੇ ਹੀ ਤਿਆਰ। ਇੱਕ ਦਿਨ ਮੈਂ ਉਹਨੂੰ ਕਿਹਾ, ਕੋਈ ਆਪਣੀ ਵੀ ਕੀਤੀ ਹੈ ਕਿ ਨਹੀਂ? ਆਪਣੀ ਵੀ ਰੱਖ ਛੱਡ ਤਿਆਰ ਕਰਕੇ, ਦੂਸਰਿਆਂ ਦੀ ਤਿਆਰ ਕਰਦਾ ਰਹੇਗਾ, ਆਪਣਾ ਤਾਂ ਭੁੱਲਿਆ। ਉਹਨੂੰ ਆਏ ਮੁਰਦੇ ਵਿੱਚੋਂ, ਅਰਥੀ ਵਿੱਚੋਂ ਵੀ ਦਿਸਦਾ ਕਿੰਨੇ ਕੁ ਪੈਸੇ ਆ ਜਾਣਗੇ। ਅਵਰ ਮਰਤ, ਕਿੰਨਾ ਸੁੰਦਰ ਬਈ, ਹੋਰ ਮਰਦਾ ਪਿਆ ਅਤੇ ਤੋਲਦਾ ਪਿਆ, ਜ਼ਮੀਨ ਕਿੰਨੀ ਕੁ ਹਿੱਸੇ ਮੇਰੇ ਆਏਗੀ, ਇਹ ਜਿਹੜਾ ਮਰ ਗਿਆ ਇਹਦਾ ਧਨ ਕਿੰਨਾ ਕੁ ਮਿਲ ਜਾਏਗਾ। ਅਵਰ ਮਰਤ ਮਾਇਆ ਮਨ ਤੋਲੈ ਤੋ ਪਗ ਮੁੱਖ ਜਨਮ ਵਗੋਇਆ। ਬੰਦੇ ਦੂਸਰੇ ਨੂੰ ਮਰੇ ਵੇਖ ਕੇ ਕਿਤੇ ਗਿਆਨ ਆ ਜਾਏ ਕਿ ਮੈਂ ਵੀ ਮਰ ਜਾਣਾ, ਮੈਂ ਵੀ ਕੱਲ੍ਹ ਨੂੰ ਚਲੇ ਜਾਣਾ, ਤੂੰ ਤਾਂ ਵੇਖ ਰਹੀ ਹੈ ਇਹਦਾ ਮੈਨੂੰ ਕਿੰਨਾ ਕੁ ਮਿਲ ਜਾਏਗਾ। ਅਤੇ ਕਹਿ ਰਹੇ ਨੇ ਲੋਚਨ ਕਛੂ ਨਾ ਸੋਜੀ, ਉਹਨੂੰ ਗਿਆਨ ਤਾਂ ਮਿਲਦਾ ਹੀ ਨਹੀਂ, ਸਿਰਫ ਧਿਆਨ ਮਾਇਆ ਦਾ, ਉਹਨੂੰ ਹੋਰ ਕੁਛ ਨਹੀਂ ਦਿਸਦਾ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਹਾਂਜੀ,
ਬਿਖਿਆ ਮਹਿ ਕੇ ਨਹੀਂ ਤ੍ਰਿਪਤ ਨਾ ਪਾਈ।
ਇਹ ਹੈ ਹੀ ਐਸੀ ਅੱਗ, ਇਸ ਵਿੱਚ ਅੱਜ ਤੱਕ ਕਿਸੇ ਨੇ ਤ੍ਰਿਪਤੀ, ਕਿਸੇ ਨੇ ਰਜੇਵਾਂ, ਕਿਸੇ ਨੇ ਸ਼ਾਂਤੀ ਨਹੀਂ ਪਾਈ।
ਜਿਉਂ ਪਾਵਕ ਈਦਣ ਨਹੀਂ ਤ੍ਰਾਪੈ,
ਅੱਗ ਜਿਵੇਂ ਬਾਲਣ ਨਾਲ ਤ੍ਰਿਪਤ ਨਹੀਂ ਹੁੰਦੀ, ਨਹੀਂ ਰੱਜਦੀ।
ਬਿਨਹਾਰ ਕਹਾਂ ਅਗਾਈ,
ਪ੍ਰਾਪਤੀ ਜੇ ਤ੍ਰਿਪਤੀ ਚਾਹੀਦੀ ਹੈ ਪਰਮਾਤਮਾ ਤੋਂ ਬਿਨਾਂ, ਹਰੀ ਤੋਂ ਬਿਨਾਂ ਤ੍ਰਿਪਤੀ ਕਿੱਥੇ? ਅਸਲ ਵਿੱਚ ਤ੍ਰਿਪਤ ਉਹ ਹੀ ਕਰੇਗਾ ਜੋ ਆਪ ਤ੍ਰਿਪਤ ਹੈ, ਜੋ ਆਪ ਭੁੱਖਾ ਹੈ ਉਹ ਤ੍ਰਿਪਤ ਕਿੱਥੇ ਕਰੇਗਾ? ਮਾਇਆ ਤਾਂ ਆਪ ਭੁੱਖੀ ਹੈ। ਇਹ ਮਾਇਆ ਦੀ ਦੁਕਾਨ ਜਿਹੜੀ ਸੋਹਣੀ ਜਾਪਦੀ ਹੈ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਰੱਬ ਦੇ ਘਰ ਵਿੱਚ ਜਿੰਨਾ ਮਾਲ ਹੈ ਨਾ, ਨਾਮ ਹੈ, ਸ਼ੁਭ ਗੁਣ ਨੇ, ਉਹਦਾ ਆਪਣਾ ਹੈ। ਫਿਰ ਬਚਨ ਸਰਵਣ ਕਰੋ, ਪਰਮਾਤਮਾ ਦੇ ਦਰਬਾਰ ਵਿੱਚ ਰੱਬ ਦੀ ਦੁਕਾਨ 'ਤੇ, ਗੁਰੂ ਦੀ ਦੁਕਾਨ 'ਤੇ ਜੋ ਕੁਛ ਵੀ ਹੈ ਉਹਦਾ ਆਪਣਾ ਹੈ। ਪਰ ਮਾਇਆ ਨੇ ਦੁਕਾਨ ਜਿੰਨੀ ਸਜਾਈ ਹੈ ਸਾਰਾ ਹੀ ਚੋਰੀ ਦਾ ਮਾਲ ਹੈ, ਆਪਣਾ ਇਹਦਾ ਕੋਈ ਨਹੀਂ। ਅਤੇ ਜਿਹੜਾ ਚੋਰੀ ਦਾ ਮਾਲ ਖਰੀਦੇ ਉਹ ਤਾਂ ਉੱਥੇ ਜਾਂਦਿਆਂ ਤੱਕ ਫੜਿਆ ਜਾਂਦਾ। ਇਸੇ ਲਈ ਕਹਿੰਦੇ ਨੇ ਇਹਦੀ ਹੱਟੀ 'ਤੇ ਜਿਹੜਾ ਜਾਏ ਉਹਦਾ ਉਹ ਹੀ ਹਾਲ ਹੁੰਦਾ ਜਿਹੜਾ ਚੋਰੀ ਦਾ ਮਾਲ ਖਰੀਦਣ ਵਾਲੇ ਦਾ ਹੁੰਦਾ। ਹੁਣ ਸਲੋਕ ਮੈਂ ਤੁਹਾਨੂੰ ਸੁਣਾ ਦਿਆਂ, ਕਬੀਰ ਮਾਇਆ ਚੋਰਟੀ, ਇਹ ਤਾਂ ਚੋਰ ਨਹੀਂ ਹੈ। ਮੁਸ ਮੁਸ ਲਾਵੈ ਹਾਟ, ਠੱਗ ਠੱਗ ਕੇ ਇਹਨੇ ਹੱਟੀ ਸਜਾਈ ਹੈ। ਇਹ ਕਬੀਰਾ ਨਾਮ ਸੈ ਜਿਨ ਕੀਨੀ ਬਾਰਹ ਬਾਟ, ਮੈਂ ਤਾਂ ਇਹਦੇ 12 ਟੁਕੜੇ ਕਰ ਦਿੱਤੇ। ਕਬੀਰ ਨਹੀਂ ਲੁੱਟਿਆ ਜਾਂਦਾ। ਜਿਉਂ ਪਾਵ ਕਈ ਦਿਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਗਾਈ, ਪਰਮਾਤਮਾ ਤੋਂ ਬਿਨਾਂ ਤ੍ਰਿਪਤੀ ਕਿੱਥੇ? ਉਹ ਕਹਿੰਦੇ ਨੇ ਮੈਨੂੰ ਰੱਬ ਮਿਲ ਗਏ। ਮਾਇਆ ਦੇ ਪਹਾੜ ਵੀ ਮਿਲ ਜਾਣ, ਕਦੀ ਐਸਾ ਹੋ ਜਾ ਨਦੀਆਂ ਹੋਵੇ ਤੇਨਵਾਂ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ, ਸੋਨੇ ਚਾਂਦੀ ਦੇ ਪਹਾੜ ਹੋ, ਹੀਰੇ ਲਾਲ ਜੜਾ, ਨਹੀਂ ਮਨ ਨਹੀਂ ਤ੍ਰਿਪਤ, ਪੇ ਤੂੰ ਹੈ ਸਲਾਹਣਾ, ਆਖਣ ਲੈ ਨਾ ਚਾਓ। ਤੇਰਾ ਨਾਮ ਮਿਲ ਜਾ ਇੱਕ ਬੂੰਦ ਹੀ ਬਹੁਤ ਹੈ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਵਾ। ਮੈਨੂੰ ਪਹਾੜ ਨਹੀਂ ਚਾਹੀਦਾ, ਕਿਨਕਾ ਹੀ ਬਹੁਤ ਹੈ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇਹ ਕਿਨਕੇ 'ਚ ਤ੍ਰਿਪਤੀ ਹੈ। ਭੁੱਖ ਵਧਾਉਣ ਵਾਲਾ ਪਹਾੜ, ਪਹਾੜ ਜਿੰਨੀ ਭੁੱਖ ਵਧਾਏਗਾ। ਇਹ ਭੁੱਖ ਮੁਕਾਉਣ ਵਾਲਾ ਕਿਨਕਾ ਹੀ ਕਾਫੀ ਹੈ, ਭੁੱਖ ਤਾਂ ਮੁਕਾਏਗਾ। ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ ਬਿਨ ਹਰ ਕਹਾਂ। ਪਰਮਾਤਮਾ ਤੋਂ ਬਿਨਾਂ ਤ੍ਰਿਪਤੀ ਨਾ ਕਿਸੇ ਦੀ ਹੋਈ ਨਾ ਹੋਵੇਗੀ। ਇਹ ਰਹਾਉ ਦੀ ਪੰਕਤੀ ਕੇਂਦਰੀ ਭਾਵ ਸੀ। ਅਗਲੀਆਂ ਪੰਕਤੀਆਂ ਸਰਵਣ ਕਰੋ ਜੀ।
ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ।
ਤਰਤੀਬ ਕਿੰਨੀ ਸੁੰਦਰ ਦਿੱਤੀ ਹੈ ਸਾਹਿਬਾਂ। ਪਹਿਲੇ ਕਹਿ ਗਏ ਨੇ ਰਾਜ ਨਾਲ ਭੁੱਖ ਨਹੀਂ ਮੁੱਕੀ ਵੱਡੇ ਵੱਡੇ ਰਾਜਿਆਂ ਦੀ। ਦੂਸਰਾ ਕਹਿ ਦਿੱਤਾ ਜ਼ਮੀਨ ਨਾਲ ਭੁੱਖ ਨਹੀਂ ਮੁੱਕੀ ਭੂਮੀਆਂ ਦੀ, ਉਹ ਵੀ ਚੋਰੀਆਂ ਕਰਦੇ ਰਹੇ। ਵੱਡੇ ਵੱਡੇ ਰਾਜਾਂ ਨੇ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਰਮਾਤੇ ਲੋਚਨ ਕਸ਼ੂ ਨਾ ਸੂਝੀ। ਹੁਣ ਅੱਗੇ ਕਹਿ ਰਹੇ ਨੇ ਰਸਾਂ ਕਸਾਂ ਦੀ ਇਹ ਤ੍ਰਿਸ਼ਨਾ ਕਦੀ ਜਾਗ ਪਵੇ, ਚਸਕਿਆਂ ਦੀ ਇਹ ਵੀ ਨਹੀਂ ਬੁੱਝਦੀ। ਮਤ ਸਮਝਣਾ ਕਿ ਜਿਹੜਾ ਵੈਜੀਟੇਰੀਅਨ ਬੰਦਾ ਚਸਕੇ ਨਹੀਂ ਲਾਉਂਦਾ, ਸ਼ਰਾਬੀ ਕਬਾਬੀ ਚਸਕੇ ਲਾਉਂਦੇ ਨਹੀਂ। ਇਹ ਚਸਕਾ ਐਸੀ ਬੁਲਾਏ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਦੋ ਮਿੱਤਰਾਂ ਗੱਲ ਸੁਣਾ, ਉਹ ਮੈਨੂੰ ਭੁੱਲਦੀ ਨਹੀਂ। ਉਹ ਲੰਘਿਆ ਬਾਜ਼ਾਰ 'ਚੋਂ, ਬੜੀ ਸੋਹਣੀ ਮੂੰਗੀ ਆਈ ਨਵੀਂ ਮੋਟੀ ਮੋਟੀ, ਕਿਲੋ ਖਰੀਦ ਲਿਆਇਆ ਆਪ ਉਹਨਾਂ ਸੁ ਕਹਿੰਦੇ ਨੇ ਜਿਉਂ ਦਾਲ ਬਣਾਉਣ ਲੱਗੇ, ਪਾਕ ਮੱਖਣ ਸੀ ਉਹ ਵੀ ਵਿੱਚ ਪਾ ਦਿੱਤਾ। ਉਦੋਂ ਬਾਅਦ ਉਹ ਕਹਿੰਦਾ ਲਿਆ ਨਮਕ ਮਿਰਚ ਵੇਖੀਏ ਕੌਲੀਆਂ ਭਰ ਲਈਆਂ, ਨਹੀਂ ਥੋੜ੍ਹਾ ਜਿਹਾ ਕਾਲਾ ਲੂਣ ਹੋਰ ਪਾ ਦੇ, ਹੋਰ ਕੀ ਚਸਕਾ ਹੁੰਦਾ। ਆਹ ਜਿਹੜਾ ਇਹ ਮਸਾਲਾ ਲਿਆਉਂਦਾ ਪਾ, ਉਹ ਕਹਿੰਦਾ ਨਮਕ ਮਿਰਚ ਵੇਖਦੇ ਸਾਰੀ ਖਾ ਗਏ ਅਤੇ ਰੋਟੀ ਅਸੀਂ ਅਚਾਰ ਨਾਲ ਬਾਅਦ ਵਿੱਚ ਖਾਧੀ। ਦੇਖਿਆ ਹੋਰ ਚਸਕਾ ਕੀ ਹੁੰਦਾ, ਇਹੋ ਜਿਹੇ ਹੁੰਦਾ ਚਸਕਾ ਜਿਹਨਾਂ ਨੇ ਲਾਉਣਾ ਨਾ ਅਚਾਰ ਵਿੱਚੋਂ ਵੀ, ਇਸ ਥਾਂ ਤੋਂ ਅਚਾਰ ਲਿਆਓ ਬੜਾ ਸੁਆਦੀ ਹੈ। ਜਿੰਨੀਆਂ ਰੇਹੜੀਆਂ ਲੱਗੀਆਂ ਬਿਮਾਰੀ ਦਾ ਘਰ, ਮੈਂ ਇੱਕ ਵਾਰੀ ਵੇਖਿਆ ਉਹਨੇ ਟੌਂਕੇ ਨੇ ਬਾਂਹ ਪੂਰੀ ਬਾਂਹ ਚਾਟੀ ਦੇ ਵਿੱਚ ਫੇਰੀ, ਫਿਰ ਉਹ ਗੋਲ ਗੱਪਿਆਂ 'ਚ ਪਾ 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 ਲੋਕ ਰਸ ਨਾਲ ਬੜੇ ਖਾਈ ਆ ਰਹੇ ਨੇ ਚਸਕੇ। ਇਹ ਚਸਕੇ ਇਹਨਾਂ ਨੇ ਤਾਂ ਬੰਦੇ ਨੂੰ ਬਿਮਾਰ ਘਰ ਛੱਡੇ ਆ। ਮਸਾਲੇ ਤੇਜ਼ ਜਿਹੜੇ ਬੜੇ ਸੁਆਦੀ, ਇਹ ਬਿਮਾਰੀ ਦਾ ਘਰ ਨਹੀਂ ਰਹੇ। ਹੁਣ ਗੁਰੂ ਨਾਨਕ ਦੇਵ ਦਾ ਬਚਨ ਇੱਕ ਮੈਂ ਤੁਹਾਨੂੰ ਸੁਣਾ ਦਿਆਂ। ਉਹ ਕਹਿੰਦੇ ਨੇ ਸਰੀਰ ਦੀ ਲੋੜ ਤਾਂ ਵੇਖ ਤੈਨੂੰ ਚਾਹੀਦਾ, ਤੇਰੇ ਨਾਲੋਂ ਤਾਂ ਪਸ਼ੂ ਸਿਆਣਾ। ਹੁਣ ਤੈਨੂੰ ਪਤਾ ਹੈ ਕਿ ਆ ਜੋ ਖਾ ਰਹੇ ਹਾਂ ਇਹਦੇ 'ਚ ਕੈਲਸ਼ੀਅਮ ਕਿੰਨਾ, ਇਸ ਦੇ ਵਿੱਚ ਸ਼ੂਗਰ ਕਿੰਨੀ, ਇਸ ਦੇ ਵਿੱਚ ਫੈਟ ਕਿੰਨਾ, ਇੱਕ ਇੱਕ ਚੀਜ਼ ਦਾ ਐਰਨ ਕਿੰਨਾ, ਪਸ਼ੂ ਨੂੰ ਕੋਈ ਪਤਾ ਨਹੀਂ। ਪਸ਼ੂ ਨੂੰ ਪਤਾ ਜੋ ਖਾ ਰਹੇ ਹਾਂ ਇਹਦੇ 'ਚ ਕੈਲਸ਼ੀਅਮ ਕਿੰਨਾ, ਇਸ ਦੇ ਵਿੱਚ ਇਹ ਤੱਤ ਕਿੰਨਾ। ਉਹ ਮੂੰਹ ਲਾ ਕੇ ਪਿੱਛੇ ਹੋ ਜਾਂਦਾ ਕਿ ਪੱਠੇ ਮੇਰੇ ਯੋਗ ਨਹੀਂ, ਪਰ ਬੰਦਾ ਤਾਂ ਦੋਵੇਂ ਹੱਥੀਂ ਮੂੰਹ 'ਚ ਜ਼ਹਿਰ ਪਾਈ ਆ ਰਹੇ ਆ। ਰਸ ਵਾਸਤੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਰ। ਹੱਥ ਜੋੜ ਕੇ ਇੱਕ ਬੇਨਤੀ ਕਰਾਂਗਾ, ਜਦੋਂ ਕੋਈ ਸੱਜਣ ਆਖੇ ਆਹ ਜੀ ਬੜਾ ਸਵਾਦੀ ਆ ਬੜਾ ਸਵਾਦੀ, ਉਸ ਵੇਲੇ ਬਚ ਜਾਇਆ ਕਰੋ। ਜਿਹੜਾ ਬੜਾ ਸਵਾਦੀ ਹੈ ਨਾ, ਇਹ ਸਵਾਦ ਹੀ ਖਰਾਬ ਕਰਨਗੇ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾ। ਕਿ ਆਲਮ ਫਾਰਸੀ ਦੇ ਮਹਾਨ ਵਿਦਵਾਨ, ਉਹ ਕਹਿੰਦੇ ਨੇ ਤੈਨੂੰ ਖਾਣਾ ਇਸ ਲਈ ਦਿੱਤਾ ਜਿਉਂਦਾ ਰਹੋ ਅਤੇ ਰੱਬ ਦਾ ਜ਼ਿਕਰ ਕਰਦਾ ਰਹੋ। ਸਰੀਰ ਇਸ ਲਈ ਨਹੀਂ ਦਿੱਤਾ ਕਿ ਖਾਈ ਜਾ ਅਤੇ ਬਿਮਾਰ ਹੋਈ ਜਾ। ਖੁਰਦਨ ਬਰਾ ਏ ਜੀਸਤਨ ਵਾ ਜ਼ਿਕਰ ਕਰਦਨ ਅਸਤ ਤੂੰ ਮੋਹਤ ਕਿਦ, ਕਿ ਜੀਸਤਨ ਬਰਾ ਏ ਖੁਰਦਨ ਅਸਤ, ਕਿ ਜਿਉਣਾ ਖਾਣ ਵਾਸਤੇ ਮਿਲਿਆ, ਹੋਰ ਕੁਛ ਨਹੀਂ। ਖਾਇਆ ਪੇਟ ਵਧਾਇਆ ਪੈਂਦੇ ਕਰਕੇ ਹੀ। ਹਾਂ ਗੁਰੂ ਸਾਹਿਬ ਕਹਿੰਦੇ ਨੇ ਤ੍ਰਿਗ ਤਿੰਨਾਂ ਦਾ ਜੀਵੇ ਆ। ਮੈਂ ਫਟਕਾਰਯੋਗ ਕਹਿੰਦੇ ਹਾਂ ਜੀਵਨ ਨੂੰ ਫਿੱਟ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ, ਦਿਨ ਦਿਨ ਕਰੇ ਭੋਜਨ ਬਿੰਜਨ। ਇਤਿਹਾਸਕ ਬੰਦੇ ਨੇ ਕੁਛ, ਇੱਕ ਤਾਂ ਲਖਨਊ ਦਾ ਨਵਾਬ ਹੋਇਆ ਵਾਜਦ ਅਲੀ ਸ਼ਾਹ,
ਇਹਦਾ ਖਾਣਾ ਇੰਨਾ ਪ੍ਰਸੰਦ ਹੈ ਕਿ ਸਾਰੀ ਦਿਹਾੜੀ ਰਸੋਈਆ ਦੇਈ ਜਾਂਦਾ ਸੀ ਅਤੇ ਖਾਈ ਜਾਂਦਾ ਸੀ। ਇੱਕ ਰੋਮ ਦਾ ਹੋਇਆ ਨੀਰੋ ਬਾਦਸ਼ਾਹ, 17 ਵਾਰੀ ਤਾਂ ਭੋਜਨ ਹੀ ਦਿਹਾੜੀ 'ਚ ਕਰਦਾ ਸੀ, ਹਾਲ ਕੀ ਹੋਵੇਗਾ ਉਹਦਾ, ਬੜੀ ਛੇਤੀ ਮਰ ਗਿਆ। ਹੁਣ ਸਰੀਰ ਨੂੰ ਇੰਨਾ ਕਸ਼ਟ ਦੇਣਾ ਕਿ ਸਰੀਰ ਵਿਚਾਰਾ ਕਿੰਨਾ ਕੁ ਪਹੁੰਚਾਏਗਾ ਸਰੀਰ ਨਾਲ। ਭੋਗੀ ਨੇ, ਸਿਆਣੇ ਕਹਿੰਦੇ ਨੇ ਯੋਗੀ ਨੇ ਸਰੀਰ ਨੂੰ ਕਸ਼ਟ ਦੇ ਕੇ ਮਾਰਿਆ, ਭੁੱਖੇ ਰਹਿ ਕੇ ਭੋਗੀ ਨੇ ਖਾ ਕੇ ਮਾਰੇ। ਭੋਗੀ ਨੇ ਵੀ ਸਰੀਰ ਦਾ ਨੁਕਸਾਨ ਕੀਤਾ, ਯੋਗੀ ਨੇ ਵੀ ਕੀਤਾ। ਗੁਰੂ ਸਾਹਿਬ ਜੀ ਨੇ ਜੋ ਸਾਨੂੰ ਠੀਕ ਢੰਗ ਦੱਸੇ, ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੇਤ, ਕਹਿੰਦੇ ਨੇ ਖਾ, ਭੁੱਖਾ ਨਾ ਰਹੋ, ਲੋੜ ਅਨੁਸਾਰ ਖਾ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਵਹਾਇਆ, ਪਰ ਲੋੜ ਅਨੁਸਾਰ ਖਾ। ਜਿੰਨੇ ਗੁਰੂ ਦੀ ਜੁਗਤ ਨਾਲ ਖਾ, ਗੁਰੂ ਦੀ ਜੁਗਤ ਨਾਲ ਪਹਿਨ, ਜੁਗਤ ਸੰਜਮ ਵਿੱਚ ਰਹੇਗਾ ਸੁਖੀ ਰਹੇਗਾ। ਦਿਨ ਦਿਨ ਕਰਤ ਭੋਜਨ ਬਹੁ ਵਿੰਜਨ, ਸ਼ਬਦ ਹੈ ਸੰਸਕ੍ਰਿਤ ਦਾ ਵਿਅੰਜਨ, ਇਹ ਫਿਰ ਇਸ ਭਾਸ਼ਾ 'ਚ ਆ ਕੇ ਬਣ ਗਿਆ ਵਿੰਜਨ। ਵਿੰਜਨ ਦਾ ਅਰਥ ਹੈ ਸਬਜ਼ੀਆਂ, ਬਹੁਤ ਪਾਂਤੋ ਪਾਨ ਦੀਆਂ ਸਬਜ਼ੀਆਂ, ਬੜੇ ਚਸਕੇ ਲਾਉਂਦਾ ਖਾਈ ਜਾ ਰਿਹਾ ਹੈ। ਹਾਂਜੀ, ਤਾਂ ਕੀ ਮਿਟੈ ਨਾ ਭੁੱਖਾ,
ਪੇਟ ਦੀ ਭੁੱਖ ਤਾਂ ਮੁੱਕ ਸਕਦੀ ਹੈ, ਰਸਾਂ ਕਸਾਂ ਦੀ ਭੁੱਖ ਨਹੀਂ ਮੁੱਕਦੀ ਹੈ, ਚਸਕਾ ਜਿਹੜਾ ਇਹ ਨਹੀਂ ਮੁੱਕਣ ਵਾਲਾ। ਹਾਂਜੀ,
ਉਦਮ ਕਰੈ ਸਵਾਨ ਕੀ ਨਿਆਈ,
ਉਦਮ ਜ਼ਰੂਰ ਕਰਦਾ, ਚਾਹੀਦਾ ਸੀ ਉੱਦਮ ਕਰਦਾ, ਇੱਕ ਮਹਾਂਪੁਰਖ ਵਾਂਗੂ, ਇੱਕ ਸੰਤ ਵਾਂਗੂ, ਇੱਕ ਗੁਰਮੁਖ ਵਾਂਗੂ। ਗੁਰਮੁਖ ਦਾ ਉੱਦਮ ਕਿਹੜਾ, ਕਿਰਤ ਤਾਂ ਉਹ ਕਰਦਾ, ਭੋਜਨ ਉਹ ਵੀ ਛਕਦਾ, ਪਰ ਉਹ ਕਹਿੰਦਾ ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਉੱਦਮ ਕਰ ਹਰ ਜਾਪਣਾ ਵਡਭਾਗੀ, ਹਰ ਥਨ ਖਾਠ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾ। ਉੱਦਮ ਕਰੇਂਦੇ ਆ ਜੀਉ ਤੂੰ, ਕਮਾਉਂਦੇ ਆ ਸੁੱਖ ਪਹੁੰਚ, ਧਿਆਉਂਦੇ ਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪਰ ਸਾਰੀ ਦਿਹਾੜੀ ਉੱਦਮ ਇੱਕ ਹੀ ਖਾਣ ਦਾ ਹੀ, ਉਹ ਕਹਿੰਦੇ ਨੇ ਕੁੱਤੇ ਵਾਲਾ ਉੱਦਮ ਹੈ, ਸਵਾਨ ਵਾਂਗੂ ਹੈ, ਚਾਰੇ ਪਾਸੇ ਉਹ ਫਿਰਦਾ, ਇੱਧਰ ਫਿਰਿਆ ਉੱਧਰ ਫਿਰਿਆ, ਖਾਣ ਵਾਸਤੇ ਹੀ, ਚਸਕਿਆਂ ਵਾਸਤੇ ਹੀ। ਬਹੁਤ ਸੱਜਣ ਐਸੇ ਮਿਲ ਜਾਣਗੇ ਘਰ ਦੀ ਰੋਟੀ ਜਿਹਨਾਂ ਨੂੰ ਸਵਾਦ ਨਹੀਂ ਦਿੰਦੀ। ਸੱਜਣ ਨੇ ਮੈਨੂੰ ਦੱਸਿਆ, ਕਹਿੰਦਾ ਜੀ ਗਿਆਨ ਜੀ ਹੋਟਲ 'ਚ ਜਾ ਕੇ ਬੈਠੇ, ਮੈਨੇਜਰ ਮਿੱਤਰ ਸੀ ਅਤੇ ਮੈਨੂੰ ਕਹਿਣ ਲੱਗਾ ਸਰ ਜੀ ਅੱਜ ਤੁਹਾਨੂੰ ਘਰ ਵਰਗੀ ਰੋਟੀ ਖਵਾਵਾਂਗਾ। ਕਹਿਣ ਲੱਗਾ ਮੈਂ ਉੱਠ ਕੇ ਆ ਗਿਆ, ਮੈਂ ਕਿਹਾ ਘਰੋਂ ਹੀ ਤਾਂ ਆਇਆ, ਘਰ ਵਰਗੀ ਫਿਰ ਖਵਾਏਗਾ, ਮੈਂ ਨਹੀਂ ਰੋਟੀ ਖਾਂਦਾ ਤੇਰੇ ਕੋਲੋਂ, ਘਰ ਵਰਗੀ ਰੋਟੀ ਖਵਾਏਗਾ। ਬੰਦਾ ਤਾਂ ਲੱਭਦਾ ਇਹ ਹੋਟਲ ਠੀਕ, ਇਹ ਢਾਬਾ ਠੀਕ, ਇੱਥੇ ਲੈ ਜਾਵਾਂ ਅੱਜ ਪਰਿਵਾਰ ਨੂੰ, ਅੱਜ ਇੱਥੇ ਇਹਾਂ ਤਾਂ ਮਿੱਥੇ ਹੈ। ਇੰਝ ਆਪਦਾ ਹੈ ਕਿ ਘਰ ਵਿੱਚ ਜਿਵੇਂ ਪ੍ਰਸ਼ਾਦਾ ਠੀਕ ਬਣਦਾ ਹੀ ਨਹੀਂ, ਹੱਦ ਹੋ ਗਈ ਬਾਹਰ ਹੀ। ਇਹ ਕਿਉਂ ਸਵਾਣ ਦੀ ਨਿਆਂ ਉੱਦਮ ਆ, ਸਿਰਫ ਚਸਕਾ ਕਦੀ ਇਹ ਨਹੀਂ ਕਰਦਾ, ਇਹ ਰਸਤੇ ਲੈ ਰਿਹਾ, ਕਦੀ ਮੈਂ ਜਾਵਾਂ ਉੱਦਮ ਕਰਾਂ, ਕੀਰਤਨ ਦਾ ਰਸ ਲਵਾਂ, ਕਥਾ ਦਾ ਰਸ ਲਵਾਂ, ਨਾਮ ਦਾ ਰਸ ਲੈ ਲਵਾਂ। ਇੱਕ ਗੱਲ ਯਾਦ ਰੱਖਿਓ, ਜੇ ਥਾਂ ਥਾਂ ਇਹ ਟੱਕਰਾਂ ਮਾਰਦਾ ਫਿਰਦਾ ਨਾ, ਤਾਂ ਅਜੇ ਨਾਮ ਰਸ ਨਹੀਂ ਆਇਆ। ਜਿਸ ਦਿਨ ਨਾਮ ਰਸ ਆ ਗਿਆ ਨਾ, ਕਿਣਕਾ ਮਾਤਰ ਵੀ, ਬਾਕੀ ਰਸ ਸਾਰੇ ਹੀ ਫਿੱਕੇ ਪੈ ਜਾਣਗੇ। ਬਾਣੀ ਦੀ ਪੰਕਤੀ ਸੁਣੋ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ, ਕਦੀ ਨਾਮ ਰਸ ਆ ਜਾਏ ਤ੍ਰਿਪਤੀ ਹੋ ਜਾਏ। ਰਸਨਾ ਵੈ ਸਵਾਦ ਰਸਨ, ਪੇਟ ਤੱਕ ਨਹੀਂ ਜੇ ਭੁਲੇਖਾ ਨਾ ਖਾਣਾ, ਇਹ ਬੜੇ ਮਸਾਲਿਆਂ ਦੇ ਸਵਾਦ ਜ਼ੁਬਾਨ ਤੱਕ ਹੀ ਨੇ, ਇਸ ਤੋਂ ਅੱਗੇ ਕੋਈ ਨਹੀਂ। ਅਤੇ ਜ਼ੁਬਾਨ ਨੂੰ ਜੇ ਨਾਮ ਰਸ ਆ ਜਾਏ, ਅੰਮ੍ਰਿਤ ਰਸਨਾ ਪੀਓ ਪਿਆਰੇ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਉੱਤਮ ਕਰੇ ਸਵਾਨ ਕੀ ਨਿਆਈ, ਚਾਰੇ ਕੁੰਟਾ ਘੋਖਾ। ਹੁਣ ਇਹ ਭੋਜਨ ਦੀ ਤ੍ਰਿਸ਼ਨਾ, ਭੋਜਨ ਦੇ ਰਸਾਂ ਦੀ ਭੁੱਖ, ਇਹਦਾ ਜ਼ਿਕਰ ਕੀਤਾ। ਅੱਗੇ ਪੰਕਤੀ ਸਰਵਨ ਕਰੋ ਜੀ।
ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁੱਕੈ।
ਇੰਨਾ ਸਮਾਂ ਨਹੀਂ, ਮੈਂ ਇਸ਼ਾਰੇ ਸਿਰਫ ਇਸ ਪਾਸੇ ਕਰਾਂ। काम स्त्री करके नहीं, भुलेखा ना खाना बिल्कुल नहीं। स्त्री करके हुंदा ते खत्म हो जांदा, काम है सुरत विच, काम बन गया वासना। जिन्ने पुरातन ग्रंथ ने जिंदगी लाई, जिन्ना महापुरखा ने अनुभवियां ने उन्हें वासना शब्द सिर्फ काम नाल जोड़े है, क्रोध नाल नहीं जोड़े। उहदा कारण है, क्रोध कारण तो बिना ने अठे पैर नहीं रहिंदा। क्रोध किसी को गल कर दिती या कोई गल होई गुस्सा आ गया, सदा तो नहीं ना। लोभ का भी कारण है, कुछ दिसे तो लोभ आउंदा। मोह का भी कारण है कोई, पर जिहड़ा काम है बिना आकार नहीं। इहनू वासना तां कहिआ, इह दिमाग च आ वसिआ। काम वंत जिहड़ा कामी होवे, कहिंदे ने बहुत स्त्रियां हो गईआं, हज़ारां स्त्रियां हो गईआं, फिर भी पराए घर दी जो जो हुंदा तक, जिवें शिकारी शिकार वेखदा इंज वेखणा। पर ग्रह जो न चुका, ये वेखना मंद दृष्टि, बुरी दृष्टि, ये मुक्कण च नहीं आउंदी, नहीं तो मुक जांदी। राजलीला राजन की रचना करिया, हुक्म अफारा से सोहनी, चंदन चोवा नरक होर का द्वारा, तृष्णा नहीं बूझी। मन जे टिक जाए, संजम च आ जाए तो टिक जाए, हिल जाए फिर इसका कोई टिकाणा नहीं। काम मंत कामी बहु नारी, पर ग्रह जो ना चुका। हाँ जी,
दिन प्रत करे करे पछुतापे,
विषय वकारा विच रहिंदा है इस क्रिया च, पर दिन रात पछताउंदा, तृप्ति नहीं पछताउंदा। सोग लोभ में सूका, सोग हुंदा चिंता, चिंता विच लोभ विच सुकदा जांदा। पंक्ति वल मैं थोड़ा ध्यान दवावां। सोना जदों टालदे ने सुनियारे, कदी वेख्या होना चिट्टा जिहा पाउडर कट के उत्ते सुट्टणगे, उह सुहागा उहनूं कहिंदे। उंज सेक नाल छेती नहीं टलदा, पाउण दी देर है ते सोना उस वेले पिघल जांदा। काम क्रोध काया कहो गल है, इह काया नूं गालदे ने, शक्तिहीन करदे। क्रोध तों बाद वेखणा, लड़े तो होवेगे थोड़े बहुते, किसी ना किसी नाल सब दा ही अनुभव है। गुस्से च आए होवेगे, याद करो, जिस वेले क्रोध तो बाद गुस्सा जदों उतरदा, इंज आपदा कि शक्तिहीन हो गए, थक गए, जिवें टुट गए। दिहाड़ी 8 घंटे कम करदे नहीं थकना, गुस्से च बंदा 10 मिनट बोल लवे, सिर बोलन लग पैंदा, शक्तिहीन। काम क्रोध शक्तिहीन बंदे नूं मुर्दा करके रख जांदे ने। इत्थे कहिंदे ने दिन पत करै करै पछतापै, जदों बाद कोई भी कर्म है, करन तो बाद पछतावा है तो समझ लैना पाप हो गया, अवगुण हो गया। करन तो बाद चाय उमाय समझ लैना तां कोई पुन हो गया, धर्म हो गया, नेक कम हो गया। कोई सिमरन भजन करो बाद विच चाय, सेवा करो चाय, परोपकार करो चाय, अवगुण करो मगर पछतावा, ये बुरा होया। मन अंदरों फैसला दे रहा बुरा होया, करे अवगन पछो तमन, दिन दिन करे करे पछतापै, सोग लोभ में सूका, सोग विच लोभ विच सुकदा जांदा है। हाँ जी,
हर हर नाम अपार अमुला।
हुण बीमारियां ते दस दित्तियां, ये ऐसे वैद नहीं मेरे गुरु कि जिहड़े कह देण ये मैनू बीमारी दसनी ते आउंदी इलाज मेरे कोल कोई नहीं, ये किसी होर थां तों लभो। वो जिवें इस शहर विच पृथ्वी चंद कहिंदा सी, भेटा मैनू दे जाओ, लंगर मेरे कोल कोई नहीं, वो गुरु अर्जन दे पास जाओ, ते तृप्ति होण लई होर किसे पासे, भेटा मैनू दे जाओ, लंगर उधर जा के छको। गुरु ने यह नहीं कहा बीमारी सिर्फ दस रहे हां ते फीस मैनू दे जाओ, दवाई तुहानू कोई होर दसेगा नहीं, उन्हां इलाज भी नाल दसिया। कहिंदे ने इलाज इक जे, भुख बहुत वड्डा दुख है, भुख मुक जाए तो दुख मुकेगा। भुख है मन दी, भुख है चस्कियां दी, मन दी विरती भुख ही है। ये तृप्त किवें होवेगी? हर हर नाम ए अपार अमोला, परमात्मा का नाम ऐसा है दस्या नहीं जा सकता, नाम किड्डा का है।
ਬਹੁਤ ਵਾਰੀ ਵਿਆਹ ਨਾਮ ਕੀ ਹੈ ਇਹ ਪੁੱਛਣ ਵਾਲਾ ਗਲਤ ਹੈ ਅਤੇ ਜੇ ਕੋਈ ਦੱਸੇਗਾ ਉਸ ਤੋਂ ਵੀ ਜ਼ਿਆਦਾ ਗਲਤ ਆ। ਬਾਬਾ ਅਤਰ ਸਿੰਘ ਹੋਰਾਂ ਇੱਕ ਵਾਰੀ ਬੜੀ ਸੁੰਦਰ ਗੱਲ ਕਹੀ। ਬਾਬਾ ਤੇਜਾ ਸਿੰਘ ਹੋਰਾਂ ਕਹਿ ਦਿੱਤਾ ਦੱਸਣਗੇ ਨਾਮ ਕੀ ਹੈ, ਉਹ 20 ਮਿੰਟ ਉੱਠ ਕੇ ਅੱਖਾਂ 'ਚੋਂ ਜਲ ਜਾਂਦਾ ਰਿਹਾ ਅਤੇ 20 ਮਿੰਟ ਬਾਅਦ ਬੋਲੇ, ਕਹਿਣ ਲੱਗੇ ਸੰਗਤ ਜੀ ਦੱਸਿਆ ਨਹੀਂ ਜਾਂਦਾ ਨਾਮ ਜੀ ਕੀ ਹੈ, ਜਪਿਆ ਹੀ ਜਾਂਦਾ, ਇੰਨਾ ਹੀ ਕਹਾਂਗਾ ਜਪੋ, ਇਹ ਨਾ ਪੁੱਛਿਆ ਕਰੋ ਨਾਮ ਕੀ ਹੈ, ਨਾਮ ਜੋ ਹੈ ਸੋ ਹੈ, ਨਾਮ ਜਪਿਆ ਜਾਂਦਾ ਬਸ ਇਹਨੂੰ ਜਪੋ। ਪਰਮਾਤਮਾ ਦਾ ਨਾਮ ਅਪਾਰ ਆ, ਨਾਮ ਦੀ ਕੋਈ ਵਿਆਖਿਆ ਨਹੀਂ, ਨਾਮ ਕੀ ਹੈ ਦੱਸਣ ਵਾਲੇ ਬਹੁਤ ਨੇ ਪਰ ਗਲਤੀ ਕਰਨਗੇ। ਅਪਾਰ, ਸੂਰਜ ਸਾਹਿਬ ਨੇ ਅਪਾਰ ਕਹੇ, ਅਮੋਲਾ, ਅਮੋਲਾ ਦਾ ਅਰਥ ਹੈ ਮੁੱਲ ਨਾਲ ਨਹੀਂ ਮਿਲਦਾ, ਥੋੜ੍ਹੇ ਜਿਹੇ ਪੈਸੇ ਦੇ ਕੇ ਕਿਸੇ ਕੋਲੋਂ ਜਪ ਕਰਵਾ ਲਿਆ ਅਤੇ ਮਤ ਕੁਛ ਸਮਝੇ ਮੈਂ ਨਾਮ ਖਰੀਦ ਲਿਆ। ਖਰੀਦਣ ਵਾਲੇ ਬਹੁਤ ਸਨ, ਵੇਚਣ ਵਾਲੇ ਅੱਜ ਵੀ ਬੈਠੇ ਨੇ, ਲਿਖ ਲਿਖ ਕੇ ਨਾ ਰਾਮ 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 ਪੁੜੀਆਂ ਬਣਾਈਆਂ ਨੇ। ਮੈਂ ਤੀਰਥਾਂ 'ਤੇ ਵੇਖੀਆਂ, ਕਹਿੰਦੇ ਨੇ ਆਟੇ 'ਚ ਲਪੇਟ ਕੇ ਮੱਛੀਆਂ ਨੂੰ ਖਵਾ ਦਿਓ, ਬੜਾ ਪੁੰਨ ਤੁਹਾਨੂੰ ਲੱਗੇਗਾ, ਮੱਛੀਆਂ ਮੁਕਤ ਹੋ ਜਾਣਗੀਆਂ। ਹੱਦ ਹੋ ਗਈ, ਮੱਛੀਆਂ ਦੀ ਮੁਕਤੀ ਦਾ ਬੜਾ ਫਿਕਰ ਹੈ, ਆਪਣੀ ਮੁਕਤੀ ਦਾ ਫਿਕਰ ਹੀ ਕੋਈ ਨਹੀਂ ਕਿ ਮੈਂ ਕੀ ਖਾਵਾਂ ਅਤੇ ਮੈਂ ਕੀ ਕਰਾਂ, ਮੈਂ ਕਿਵੇਂ ਮੁਕਤ ਹੋ। ਮੱਛੀਆਂ ਨੂੰ ਰਾਮ ਰਾਮ ਖਵਾ ਦਿਓ, ਉਹ ਤੇਰੇ ਵੀ ਕੰਮ ਆਇਆ ਹੈ ਕਿ ਨਹੀਂ, ਤੂੰ ਮੁਕਤ ਹੋਇਆ ਕਿ ਨਹੀਂ। ਨਹੀਂ, ਆਪਣਾ ਅਮੋਲਾ ਦਾ ਅਰਥ ਹੈ ਜਿਹੜਾ ਕਿਸੇ ਮੁੱਲ ਨਾਲ ਨਾ ਮਿਲੇ। ਨਾਮ ਅਪਾਰ ਹੈ ਅਤੇ ਮਿਲਦਾ ਕਿਰਪਾ ਨਾਲ, ਮੁੱਲ ਨਾਲ ਨਹੀਂ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ, ਇੱਕੋ ਨਾਮ ਅੰਮ੍ਰਿਤ ਹੈ, ਨਿਦਾਨਾ ਉਹ ਖਜ਼ਾਨਾ ਹੈ, ਉਹ ਇੱਕ ਸਮੁੰਦਰ ਹੈ, ਬਹੁਤ ਵੱਡਾ ਖਜ਼ਾਨਾ ਜਿਹੜਾ ਮੁੱਕਣ 'ਚ ਨਹੀਂ ਆਉਂਦਾ। ਹਾਂਜੀ,
ਸੁਖ ਸਹਿਜ ਆਨੰਦ ਸੰਤਨ ਕੈ।
ਸੁਖ ਚਾਹੁੰਦੇ ਹੋ ਤੇ ਲੱਭੋ, ਮੇਰਾ ਸ਼ਬਦ ਹੀ ਨਾ ਸੁਣ ਲਓ, ਲੱਭੀਓ ਬੰਦਾ ਜਿਹੜਾ ਸੁਖੀ ਹੋਵੇ ਸੰਗਤ ਵਿੱਚ। ਐਸੇ ਗੁਰੂ ਕੇ ਸਿੱਖ ਅਨੇਕਾਂ ਨੇ ਜਿਨ੍ਹਾਂ ਨੂੰ ਇਹ ਸੁੱਖ ਮਿਲਿਆ। ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਗੁਆ ਨੇ, ਕਹਿੰਦੇ ਨੇ ਮੈਂ ਸੁਖੀ ਹਾਂ, ਮੇਰੇ ਵੱਲ ਵੇਖ ਲਓ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਕਹਿੰਦੇ ਨੇ ਸੁਖ ਜਾਣੇ, ਜਿਨ੍ਹਾਂ ਜਾਣਿਆ ਮਾਣਿਆ, ਜਿਨ੍ਹਾਂ ਦੇ ਅੰਦਰ ਸੁਖ ਸਹਿਜ ਸਹਿਜ ਹੈ, ਉਹ ਨੇਚਰ, ਉਹ ਸੁਭਾਵ ਜੋ ਤੇਰੀ ਅਸਲ ਲੋੜ ਹੈ। ਮੱਛੀ ਨੂੰ ਪਤਾ ਹੈ ਮੇਰਾ ਸਹਿਜ ਹੈ ਪਾਣੀ, ਨਹੀਂ ਤਾਂ ਮਰ ਜਾਵਾਂਗੀ। ਸਰੋਵਰ ਨੂੰ ਪਤਾ ਹੈ ਜਾਣਾ ਪਾਣੀ ਨਾ ਲਹਾਂ, ਜਾਂ ਸੇਤਿਆ ਮੇਰਾ ਸੰਗ, ਚਾਤਰਕ ਤੂੰ ਨਾ ਜਾਣੀ, ਕਿਆ ਤੁੱਧ ਵਿੱਚ ਤਿਖਾ ਹੈ ਕਿ ਤਿਖਾਦਾ ਤ੍ਰਿਪਤਾ, ਬੰਬਈਆ ਪ੍ਰਿਉਂ ਪ੍ਰਿਉਂ ਤਾਂ ਕਰਨਾ, ਤੇਰੀ ਪਿਆਸ ਕੀ ਆ। ਬੰਬਈਆ ਜਗਤ ਹੈ ਮਤ ਕੋ ਭਰਮ ਭੁਲਾਏ, ਬੰਬਈਆ ਪਸ਼ੂ ਹੈ ਇਸ ਨੂੰ ਬੂਜਣ ਨਾ। ਕਹਿੰਦੇ ਨੇ ਬੰਦਿਆਂ ਨਾਲ ਗੱਲ ਕਰ ਰਹੇ ਹੋ, ਚਿੜੀਆਂ ਨਾਲ ਜਾਨਵਰਾਂ ਨਾਲ ਨਹੀਂ। ਤੇਰੀ ਪਿਆਸ ਕੀ ਹੈ? ਤੇਰੀ ਪਿਆਸ ਹੈ ਅੰਮ੍ਰਿਤ, ਤੇਰੀ ਪਿਆਸ ਹੈ ਨਾਮ, ਇਸ ਤੋਂ ਬਿਨਾਂ ਤੂੰ ਤ੍ਰਿਪਤ ਨਹੀਂ ਹੋਣਾ। ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ। ਅਗਲੀ ਪੰਕਤੀ ਜੀ,
ਸੁਖ ਸਹਿਜ ਆਨੰਦ ਸੰਤਨ ਕੈ।
ਸੰਤਨ ਕੈ, ਸੰਤਾਂ ਦੇ ਹਿਰਦੇ ਵਿੱਚ ਇਹ ਸੁਖ ਹੈ, ਸਹਿਜ ਹੈ, ਆਨੰਦ ਹੈ। ਉਹਨਾਂ ਨੂੰ ਪੁੱਛੀਏ ਗੁਰਮੁਖੋ ਤੁਹਾਨੂੰ ਕਿੱਥੋਂ ਮਿਲਿਆ, ਕਿਵੇਂ ਟਿਕ ਗਏ, ਕਿਵੇਂ ਕਿਵੇਂ ਤੁਸੀਂ ਤੱਤੀ ਲੋਹ 'ਤੇ ਬੈਠ ਕੇ ਵੀ ਆਨੰਦਿਤ ਹੋ, ਕਿਵੇਂ ਰੁੱਖੋ ਭੋਜਨ ਭੂਮ ਸਹਿਣ ਸਖੀ ਪ੍ਰੇਸੰਗ ਸੋਕ ਬਿਹਾਰ, ਤੁਸੀਂ ਕਿਵੇਂ ਸੁਖੀ ਹੋ। ਉਹਨਾਂ ਪਤਾ ਅੱਗੋਂ ਕੀ ਜਵਾਬ ਦਿੱਤਾ? ਹਾਂਜੀ,
ਨਾਨਕ ਗੁਰ ਤੇ ਜਾਣਾ।
ਫਰਮਾਨ ਕਹਿੰਦੇ ਨੇ ਗੁਰੂ ਕੋਲੋਂ ਜਾਣੇ ਹੈ, ਕਿਉਂਕਿ ਗੁਰੂ ਨੇ ਸਾਨੂੰ ਸਮਝਾਇਆ। ਅੱਜ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ ਪਾਤਸ਼ਾਹ ਦਾ। ਸੁੱਖ ਨੂੰ ਉਹਨਾਂ ਜਾਣਿਆ, ਸਹਿਜ ਨੂੰ ਜਾਣਿਆ, ਆਨੰਦ ਨੂੰ ਜਾਣਿਆ, ਸਹਿਜ ਸੁੱਖ ਆਨੰਦ ਦੀ ਉਹ ਮੂਰਤੀ ਸਨ। ਉਹਨਾਂ ਨੂੰ ਸਮਝਣਾ ਬਹੁਤ ਔਖਾ, ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਣਾ ਬਹੁਤ ਔਖਾ। ਉਸ ਦਾ ਕਾਰਨ ਹੈ ਅਸੀਂ ਆ ਇੱਕ ਪਾਸੜ ਕੋ ਮਾਲਾ ਫੜ ਕੇ ਸਿਮਰਨ ਕਰਦਾ ਹੋਵੇ, ਕੀਰਤਨ ਭਜਨ ਕਰਦਾ ਹੋਵੇ, ਜਾਂ ਫਿਰ ਨਿਰੀ ਤਲਵਾਰ ਹੀ ਚਲਾਉਂਦਾ ਹੋਵੇ, ਕੋਈ ਯੋਧਾ ਹੋਵੇ, ਸਮਝਣਾ ਸੌਖਾ, ਬੜਾ ਯੋਧਾ।
ਨਾਲ ਸਿਮਰਨ ਅਤੇ ਨਾਲ ਹੀ ਇਹ ਸ੍ਰੀ ਸਾਹਿਬ ਇਕੱਠੇ ਜਿਹੜੇ ਦੋ ਨੇ ਨਾ, ਇਹ ਸਮਝਣੇ ਬਹੁਤ ਮੁਸ਼ਕਲ। ਉਸ ਵੇਲੇ ਭੁਲੇਖਾ ਖਾ ਕੇ ਕਈਆਂ ਨੇ ਤਾਂ ਕਹਿ ਹੀ ਦਿੱਤਾ, ਪਹਿਲੇ ਗੁਰੂ ਧਰਮਸਾਲ ਬਣਾ ਕੇ ਬੈਠਦੇ ਸਨ ਅਤੇ ਟਿਕਦੇ ਹੀ ਨਹੀਂ। ਭਾਈ ਗੁਰਦਾਸ ਨੇ ਪੌੜੀ ਲਿਖੀ ਹੈ, ਪਹਿਲੇ ਗੁਰੂ ਬਾਣੀ ਉਚਾਰਦੇ ਸਨ, ਨਾ ਉਚਾਰੇ ਨਹੀਂ। ਪਹਿਲੇ ਗੁਰੂ ਮੰਜੀ 'ਤੇ ਬੈਠ ਕੇ ਉਪਦੇਸ਼ ਕਰਦੇ ਸਨ, ਇਹ ਕੁੱਤੇ ਰੱਖੇ ਸ਼ਿਕਾਰ ਖੇਡਦੇ ਫਿਰਦੇ ਨੇ। ਸੇਵਕ ਪਾਸ ਨਹੀਂ, ਇਹ ਤਾਂ ਦੁਸ਼ਟ ਦੋਖੇ ਪੈਂਦੇ ਖਾਣ ਵਾਲੇ ਇਸ਼ਾਰਾ ਸੀ, ਉਹਨਾਂ ਨੂੰ ਕੋਲ ਰੱਖਿਆ। ਭਾਈ ਸਾਹਿਬ ਕਹਿੰਦੇ ਨੇ ਸੱਚ ਨਾ ਲੁਕੇ ਲੁਕਾਇਆ, ਮੇਰੀ ਦ੍ਰਿਸ਼ਟੀ ਲੈ ਕੇ ਤੁਸੀਂ ਸਮਝ ਹੀ ਨਹੀਂ ਸਕੇ। ਇਹ ਦੋਵੇਂ ਸ਼ਕਤੀਆਂ ਇਕੱਠੀਆਂ ਰੱਖਣੀਆਂ, ਠੀਕ ਇਹਨਾਂ ਦੀ ਵਰਤੋਂ ਕਰਨੀ, ਕਾਬੂ 'ਚ ਰੱਖਣਾ, ਇਹ ਤਾਂ ਗੁਰੂ ਸੂਰਮੇ ਦਾ ਕੰਮ। ਸ਼ਕਤੀ ਨੂੰ ਸ਼ਕਤੀਵਾਨ ਹੀ ਰੱਖ ਸਕਦਾ, ਯਾਦ ਰੱਖਣਾ। ਕਮਜ਼ੋਰ ਬੰਦੇ ਕੋਲ ਤਾਂ ਸ਼ਕਤੀ ਨਹੀਂ, ਧਨ ਜੋਬਣ ਦਾ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਧਨ ਰੱਖਣਾ ਅਤੇ ਕੋਲ ਰਖਵਾਲੀ ਲਈ ਸ਼ਕਤੀ ਚਾਹੀਦੀ ਹੈ। ਹੁਣ ਮੇਰੀ ਪੀਰੀ ਦੋਵੇਂ ਰੱਖਣੀਆਂ, ਕਿੱਡੀ ਸ਼ਕਤੀ ਚਾਹੀਦੀ ਹੈ। ਧਰਮਸਾਲ ਕਰ ਬਹੀ ਦਾ ਇੱਕ ਥਾਨ ਨਾ ਟਿਕੇ ਟਿਕਾਇਆ, ਪਾਤਸ਼ਾਹ ਘਰੇ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ। ਉਮਤ ਮਹਿਲ ਨਾ ਪਾਉਂਦੀ ਨੱਠਾ ਫਿਰੇ ਨਾ ਡਰੇ ਡਰਾਇਆ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਕਰਾਇਆ। ਸੇਵਕ ਪਾਸ ਨਾ ਰੱਖਿਆ ਦੁਖੀ ਦੁਸ਼ਟ ਆਗੂ ਮੋਹ ਲਾਇਆ। ਬਾਣੀ ਕਰ ਗੁਣ ਗਾਵਨ ਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ। ਕਹਿੰਦੇ ਨੇ ਸੱਚ ਨਾ ਲੁਕੇ ਲੁਕਾਇਆ, ਚਰਨ ਕਵਲ ਸਿੱਖ ਭਵਰ ਲਵਾਇਆ। ਆਪ ਅਜਰ ਡਰ ਨਾ ਆਪ ਜਣਾਇਆ। ਧਿਆਨ ਨਾਲ ਵੇਖੋ, ਅਸਲ ਵਿੱਚ ਦਿਵ ਦ੍ਰਿਸ਼ਟੀ ਵਾਲੇ ਦੂਰ ਦ੍ਰਿਸ਼ਟੀ ਵਾਲੇ ਪਛਾਣਦੇ ਨੇ। ਮੁਜੰਗਾਂ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਗਏ ਲਾਹੌਰ, ਸਾਈਂ ਮੀਆਂ ਮੀਰ ਕੋਲ ਬੈਠੇ ਸੇਵਕਾਂ ਨੂੰ ਕਹਿੰਦੇ ਨੇ ਗੁਰਜੋਤ, ਗੁਰੂ ਨਾਨਕ ਜੋਤ, ਗੁਰੂ ਹਰਗੋਬਿੰਦ ਸਾਹਿਬ ਆਏ ਨੇ ਅਤੇ ਮਨ ਚਾਹੁੰਦਾ ਉਹਨਾਂ ਦੇ ਦੀਦਾਰ ਕਰੀਏ। ਸੇਵਕਾਂ ਵੀ ਕਿਹਾ ਹਾਂ। ਵੇਖੋ ਮੀਰੀ ਪੀਰੀ ਦੇ ਮਾਲਕ ਉਸੇ ਵੇਲੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ, ਇੱਥੇ ਇੱਕ ਦਰਵੇਸ਼ ਫਕੀਰ ਰਹਿੰਦੇ ਨੇ, ਪਿਤਾ ਜੀ ਦੇ ਬੜੇ ਮਿੱਤਰ ਸਨ, ਮਨ ਚਾਹੁੰਦਾ ਉਹਨਾਂ ਦੇ ਦਰਸ਼ਨ ਕਰੀਏ। ਉਹ ਕਹਿੰਦੇ ਨੇ ਗੁਰੂ ਦੇ ਦਰਸ਼ਨ ਕਰੀਏ, ਇਹ ਕਹਿੰਦੇ ਨੇ ਉਹਨਾਂ ਦੇ ਦੀਦਾਰ ਕਰੀਏ। ਸਾਈਂ ਮੀਆਂ ਮੀਰ ਨੰਗੇ ਪੈਰੀਂ ਤੁਰ ਪਏ ਅਤੇ ਗੁਰੂ ਸਾਹਿਬ ਕਹਿੰਦੇ ਨੇ ਬਾਬਾ ਜੀ, ਸਾਈਂ ਜੀ ਨੂੰ ਤੁਰਨ ਨਹੀਂ ਦੇਣਾ। ਬਿਰਧ ਨੇ ਕੋੜਾ ਸਰਪੱਟ ਦੌੜਾਇਆ ਅਤੇ ਕੋਲ ਚਲੇ ਗਏ। ਰਕਾਬ ਫੜ ਕੇ ਉਤਾਰਨ ਲੱਗੇ, ਛਾਲ ਮਾਰ ਕੇ ਥੱਲੇ ਆ ਗਏ, ਪਿਆਰ ਨਾਲ ਮਿਲੇ ਔਰ ਪਹਿਲੀ ਗੱਲ ਪੁੱਛੀ, ਤੁਸੀਂ ਮਿਲਦੇ ਹੋ ਕੀ ਪੁੱਛਦੇ ਹੋ, ਪਰਿਵਾਰ ਦਾ ਕੀ ਹਾਲ ਹੈ, ਕਾਰੋਬਾਰ ਦਾ ਕੀ, ਇਹੀ ਪੁੱਛਣੇ ਆ ਨਾ। ਉਹਨਾਂ ਪਹਿਲੀ ਗੱਲ ਪੁੱਛੀ, ਕਹਿਣ ਲੱਗੇ ਸਾਈਂ ਜੀ ਮਨ ਦਾ ਕੀ ਹਾਲ ਹੈ, ਸੁਰਤ ਦਾ ਕੀ ਹਾਲ ਹੈ। ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਟਿਕਿਆ ਅਤੇ ਸੱਤ ਅਸੱਤ ਦੀ ਪਛਾਣ ਹੋਣ ਲੱਗ ਪਈ ਹੈ ਕਿ ਝੂਠ ਕੀ ਹੈ, ਸੱਚ ਕੀ ਹੈ, ਨਾਲ ਕੀ ਜਾਣਾ, ਇੱਥੇ ਕੀ ਰਹਿ ਜਾਣਾ। ਪਾਤਸ਼ਾਹ ਨੇ ਨਜ਼ਰ ਭਰ ਕੇ ਵੇਖਿਆ, ਕਹਿਣ ਲੱਗੇ ਤੁਹਾਡੇ ਲਈ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ ਨੇ। ਸਾਈਂ ਦਾ ਸਿਰ ਝੁੱਕ ਗਿਆ, ਕਹਿਣ ਲੱਗਾ ਬਸ ਇਹ ਤੁਹਾਡੀ ਨਜ਼ਰ ਉਡੀਕ ਰਿਹਾ, ਸੌਣ ਤਾਂ ਖੁੱਲ੍ਹੇ ਹੀ ਨੇ, ਤੁਸੀਂ ਕਿਰਪਾ ਕਰ ਦਿੱਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਹੋਰ ਵੇਖਣਾ। ਇੰਨੀ ਦਿਵ ਦ੍ਰਿਸ਼ਟੀ, ਐਸੀ ਦ੍ਰਿਸ਼ਟੀ, ਸ਼ਾਇਦ ਲੈ ਕੇ ਕੋਈ ਆਉਂਦਾ, ਉਹ ਕਹਿੰਦੇ ਨੇ ਮੰਗਦੇ ਰਹੇ ਹਾਂ, ਦਿੱਤਾ ਨਹੀਂ ਤਾਂ ਹੁਣ ਲੈ ਕੇ ਆ ਗਏ, ਹੁਣ ਤਾਂ ਖਰਾਬ ਹੋ ਗਏ। ਮਹਾਰਾਜ ਕਦੋਂ, ਕਹਿਣ ਲੱਗੇ ਉਹ ਸੇਵਕ ਮੰਗਦਾ ਸੀ, ਮੈਂ ਹੀ ਮੰਗਦਾ ਸਾਂ, ਉਸ ਦੀ ਰਸਨਾ 'ਤੇ ਮੈਂ ਬੈਠਾ ਹੋਇਆ ਸਾਂ। ਸੱਚ ਕਿਹਾ ਸੀ ਬਾਬਾ ਬੁੱਢਾ ਸਾਹਿਬ ਨੇ, ਕਿਸੇ ਤਰਕ ਕੀਤਾ ਕਿ ਗਵਾਲੀਅਰ ਦੀਆਂ ਕੇਟਾਂ ਨੂੰ ਮੱਥਾ ਟੇਕ ਰਹੇ ਹੋ। ਕਹਿਣ ਲੱਗੇ ਰੱਬ ਨੂੰ ਤੂੰ ਉਹਨੂੰ ਅੰਦਰ ਜਾਂਦਾ ਵੇਖਿਆ, ਬਾਹਰ ਆਉਂਦਿਆਂ ਵੇਖੀ ਮੇਰੇ ਮੁਕਤ ਗੁਰੂ ਨੂੰ, ਅੰਦਰ ਗਏ ਇਕੱਲੇ, ਬਾਹਰ ਆਏ ਅਤੇ 52 ਕੈਦੀ ਰਾਜੇ ਨਾਲ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਜਿੱਥੇ ਉਹ ਖੰਡੇ ਦੇ ਤਾਰਨੇ ਨੇ, ਜਿੱਥੇ ਉਹ ਵੱਡੇ ਯੋਧੇ ਬੜ ਯੋਧਾ ਪਰੇ ਪੁਕਾਰ ਪੈਂਦੇ ਖਾਂ। ਤਿੰਨ ਵਾਰ ਕੀਤੇ, ਕਹਿਣ ਲੱਗੇ ਸਿਖਾਇਆ ਤਾਂ ਬਹੁਤ ਆਇਆ, ਤੈਨੂੰ ਕੁਛ ਨਹੀਂ, ਇੰਜ ਨਹੀਂ ਇੰਜ ਵਾਰ ਕਰੀਦਾ, ਚੁਣੀ ਨਵੇਂ ਜੀਣ ਦੇ ਜੀਣ ਜੰਦ ਹੀ ਅਸਤ, ਚੁਣੀ ਨਵੇਂ ਜੰਦ ਜੰਦ ਹੀ ਅਸਤ, ਤਲਵਾਰ ਇੰਜ ਨਹੀਂ ਇੰਜ ਮਾਰੀ ਦੀ ਹੈ। ਉਹ ਡਿੱਗਿਆ, ਕਮਾਲ ਹੈ ਅਤੇ ਤਮਾਸ਼ਾ ਖੇਡ ਹੀ ਹੈ, ਜਿਵੇਂ ਲੀਲਾ ਹੀ ਹੈ। ਢਾਲ ਮੂੰਹ 'ਤੇ ਕਰਕੇ ਕਹਿੰਦੇ ਨੇ ਤਬ ਤੁਰਕ ਜਨਮ ਕਲਮਾ ਉਚਾਰ,
ਪੜ੍ਹ ਕਲਮਾ, ਆਖਰੀ ਸਮਾਂ ਕਹਿਣ ਲੱਗਾ ਤੇਰੇ ਦੀਦਾਰੀ ਕਲਮਾ ਨੇ ਭੁੱਲ ਹੋ ਗਈ ਆ, ਮੈਨੂੰ ਬਖਸ਼ ਦਿਓ ਸਤਿਗੁਰੂ ਅੱਜ ਦੇ ਦਿਨ। ਵੇਖੋ ਮੌਤ ਨੇੜੇ ਆਉਂਦੀ ਹੈ ਅਤੇ ਮੌਤ 'ਤੇ ਇੱਕ ਇਮਤਿਹਾਨ ਹੈ ਕਿ ਬੰਦਾ ਜੀਵਿਆ ਕਿਵੇਂ। ਜਿਹੜਾ ਮਰਨ ਲੱਗਿਆ ਹਾਏ ਹਾਏ ਕਰਦਾ, ਮਰਨ ਲੱਗਿਆ ਘਬਰਾ ਗਿਆ, ਸਮਝ ਲੈਣਾ ਇਹਨੂੰ ਜਿਉਣਾ ਨਹੀਂ ਆਇਆ। ਅੰਤਮ ਸਮਾਂ ਆਇਆ ਅਤੇ ਕੀਰਤਨ ਹੋ ਰਿਹਾ। ਇਤਿਹਾਸਕਾਰਾਂ ਲਿਖਿਆ ਚੌਂਕੜਾ ਮਾਰ ਕੇ ਬੈਠੇ ਨੇ ਇੱਕ ਥੰਮ ਨਾਲ, ਬੈਠੇ ਹਾਂ ਕੀਰਤਨ ਸੁਣਦੇ ਹਾਂ ਜੋਤੀ ਜੋਤ ਸਮਾ ਗਏ। ਕੀਰਤਪੁਰ ਸਾਹਿਬ ਇਹ ਪਾਣਾ ਵਰਤਿਆ ਸੀ, ਜਾਣ ਲੱਗਿਆ ਚੋਣ ਕਿੰਨੀ ਕੀਤੀ ਚੰਗੀ। ਸਾਹਿਬ ਗੁਰੂ ਹਰਿਰਾਜ ਸਾਹਿਬ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰਕੇ, ਜਿਹੜੇ ਇੱਕ ਫੁੱਲ ਦਾ ਵੀ ਧਿਆਨ ਰੱਖਣ ਕਿ ਇਹ ਕਿਉਂ ਟੁੱਟ ਗਿਆ, ਉਹ ਸਿੱਖੀ ਦਾ ਧਿਆਨ ਕਿਉਂ ਨਾ ਰੱਖਣਗੇ ਕਿ ਕਿਸੇ ਸਿੱਖ ਦਾ ਇੰਨਾ ਵੀ ਨੁਕਸਾਨ ਨਾ ਹੋ ਜਾਏ, ਮੇਰੇ ਕਾਰਨ ਕਿਸੇ ਦਾ ਦਿਲ ਨਾ ਦੁੱਖ ਜਾਏ। ਉਹ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਅੰਤ 'ਚ ਬੇਨਤੀ ਕਰਕੇ ਸਮਾਪਤੀ ਸਮਾਂ ਹੋ ਗਿਆ। ਮੇਰੀ ਪੀਰੀ ਦੇ ਗੁਲਾਮ ਤਾਂ ਤੁਹਾਨੂੰ ਦੁਨੀਆ 'ਤੇ ਬਹੁਤ ਮਿਲਣਗੇ, ਪਰ ਮੇਰੀ ਪੀਰੀ ਦਾ ਮਾਲਕ ਇੱਕ ਹੀ ਮਿਲੇਗਾ। ਇਹ ਵਿਚਾਰ ਆਪਦੇ ਸਾਹਮਣੇ ਰੱਖ। ਜਿਹੜਾ ਪੀਰੀ ਦਾ ਗੁਲਾਮ ਹੋਵੇਗਾ ਨਾ, ਪੀਰੀ ਕਹਿੰਦੇ ਨੇ ਗੁਰੂ ਨੂੰ, ਪੀਰੀ ਦਾ ਗੁਲਾਮ ਹੋਵੇਗਾ ਪਖੰਡ ਕਰੇਗਾ, ਅੰਦਰੋਂ ਤਾਂ ਨਹੀਂ ਹੋਵੇਗਾ, ਗੁਲਾਮ ਹੈ ਨਾ ਉਹ ਪਖੰਡ ਕਰੇਗਾ ਕਿ ਮੈਨੂੰ ਪੀਰ ਆਖੋ, ਪਰ ਇਹ ਮਾਲਕ ਨੇ ਇੱਥੇ ਪਖੰਡ ਕੋਈ ਨਹੀਂ। ਜਿਹੜਾ ਮੀਰੀ ਦਾ ਗੁਲਾਮ ਹੋਵੇਗਾ ਜ਼ੁਲਮ ਕਰੇਗਾ, ਖੂਨ ਵਹਾਏਗਾ, ਪਰ ਜਿਹੜੇ ਮੀਰੀ ਦੇ ਮਾਲਕ ਨੇ ਉਹ ਐਸਾ ਨਹੀਂ ਕਰਦੇ, ਜ਼ੁਲਮ ਨਹੀਂ ਕਰਦੇ, ਉਹ ਤਾਂ ਜ਼ੁਲਮ ਮਕਾਉਂਦੇ ਨੇ। ਵੇਖੋ ਪ੍ਰੇਮ ਨਾਲ ਕਿੰਨੇ ਭੇਜੇ ਹੋਏ ਨੇ, ਇੱਕ ਸਾਖੀ ਪੜ੍ਹ ਕੇ ਮਨ ਗਦਗਦ ਹੋ ਜਾਂਦਾ। ਆਗਰੇ ਆਏ, ਜਦੋਂ ਗਵਾਲੀਅਰ ਤੋਂ ਆਏ, ਗਰੀਬੜਾ ਜਿਹਾ ਘਾਈ, ਟਕਾ ਵਿਚਾਰੇ ਕੋਲ ਇੱਕ ਤਾਂ ਗੰਢ ਚੁੱਕੀ ਹੈ ਘਾਹ ਦੀ, ਆਹ ਮੇਰੇ ਸਤਿਗੁਰੂ ਦਾ ਘੋੜਾ ਖਾਏਗਾ ਅਤੇ ਟਕਾ ਮੱਥਾ ਰੇਖਾਂਗਾ। ਉਹ ਪਹੁੰਚ ਗਿਆ ਜਹਾਂਗੀਰ ਦੇ ਕੈਂਪ ਵਿੱਚ, ਸੱਚੇ ਪਾਤਸ਼ਾਹ ਤੁਹਾਡਾ ਘੋੜਾ ਖਾਏਗਾ ਟਕਾ, ਅਤੇ ਜਦੋਂ ਡੰਡੌਤ ਕੀਤੀ ਕਹਿਣ ਲੱਗਾ ਮਨਾ ਆਏ ਬਹੁਤ, ਪਰ ਇਹ ਬੰਦਾ ਜਿਵੇਂ ਡੰਡੌਤ ਕਰਦਾ ਇਹ ਤਾਂ ਗੱਲ ਕੋ ਹੋਰ। ਕਹਿਣ ਲੱਗੇ ਕੀ ਚਾਹੁੰਦਾ? ਕਹਿਣ ਲੱਗਾ ਜੀ ਮੁਕਤ ਕਰ ਦਿਓ। ਕਹਿਣ ਲੱਗਾ ਇਹ ਤਾਂ ਮੇਰੇ ਕੋਲ ਨਹੀਂ, ਤੂੰ ਕਿਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਤਾਂ ਨਹੀਂ ਜਾਣਾ? ਕਹਿਣ ਲੱਗੇ ਤੂੰ ਗੁਰੂ ਨਹੀਂ? ਕਹਿਣ ਲੱਗੇ ਨਹੀਂ ਮੈਂ ਤਾਂ ਜਾਂਗੇ ਰਾਜਾ। ਉਹਨੇ ਟਕਾ ਵੀ ਚੁੱਕ ਲਿਆ ਅਤੇ ਘਾਹ ਵੀ ਚੁੱਕ ਲਿਆ। ਕਹਿਣ ਲੱਗਾ ਗਲਤ ਥਾਂ 'ਤੇ ਭੇਟਾ ਰੱਖ ਦਿੱਤੀ ਹੈ, ਗੁਰੂ ਦੀ ਗੁਰੂ ਕੋਲ ਹੀ ਜਾਏਗੀ। ਕਿੰਨਾ ਸਿੱਖਾਂ 'ਚ ਜ਼ਰੂਰਤ ਸੀ, ਦਲੇਰੇ ਸੀ, ਆ ਕੇ ਰੱਖੀ ਤਾਂ ਜਹਾਂਗੀਰ ਮਗਰ ਗੱਲ ਨਾਲ ਲਾ ਲਿਆ। ਕਹਿਣ ਲੱਗੇ ਮੇਰੇ ਪਿਆਰੇ, ਆ ਮੇਰਾ ਘਰ ਤੇਰਾ ਘਰ ਹੈ, ਮੇਰਾ ਘਰ ਤੇਰਾ ਘਰ ਹੈ। ਜਹਾਂਗੀਰ ਕਹਿਣ ਲੱਗਾ ਅੱਜ ਪਤਾ ਲੱਗਾ ਸੱਚੇ ਪਾਤਸ਼ਾਹ ਤੁਹਾਨੂੰ ਕਿਉਂ ਕਹਿੰਦੇ। ਕਹਿਣ ਲੱਗੇ ਤਾਂ ਮੈਨੂੰ ਕਹਿੰਦਾ ਸੀ ਤੂੰ ਹੋਰ ਹੀ ਮੈਂ ਤੈਨੂੰ ਕੁਝ ਦੇ ਦਿਆਂ ਗੁਜ਼ਾਰੇ ਲਈ, ਅਤੇ ਤੁਸੀਂ ਪਾਤਸ਼ਾਹ ਮੈਨੂੰ ਘਰ ਹੀ ਦੇ ਦਿੱਤਾ। ਤੁਹਾਨੂੰ ਬੇਨਤੀ ਕਰਾਂ, ਹਰ ਸਿੱਖ ਨੂੰ ਗੁਰੂ ਨੇ ਆਪਣਾ ਘਰ ਦਿੱਤਾ। ਮੇਰੀ ਪੀੜੀ ਦਾ ਮਾਲਕ ਜਿਸ 'ਤੇ ਸਿਰ 'ਤੇ ਹੱਥ ਰੱਖ ਦੇਵੇ ਉਹਨੂੰ ਜੀਵਨ ਵਿੱਚ ਕਿਹੜੀ ਘਾਟ ਰਹਿ ਗਈ। ਅੱਜ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੇ ਸੰਪੂਰਨ ਥੀ ਆ ਰਾਮ। ਉਹ ਸੰਪੂਰਨ ਜੀਵਨ ਹੈ, ਸਾਨੂੰ ਵੀ ਸੰਪੂਰਨ ਕਰੇ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬੰਮ ਨਿਕਟ ਕਰ ਵਿਵੇਕ। ਜਿਵੇਂ ਪੂਰਨ ਕਬ ਹੋਣਾ ਡੋਲਤਾ, ਪੂਰਾ ਕੀਆ ਪ੍ਰਭਿਆਪ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਇਹਨਕ ਸ਼ਬਦ ਪ੍ਰਵਾਨ ਕਰਨੇ, ਆਖਰੀ ਪੰਕਤੀ ਪੜ੍ਹੀਏ, ਸਮਾਪਤੀ ਕਰੀਏ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਗੁਰੂ ਜਿਵੇਂ ਬਖਸ਼ਿਸ਼ ਕਰੇ, ਆਓ ਪੰਕਤੀ ਪੜ੍ਹੀਏ ਜੀ।
ਹਾਂ, ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।